ਜੋ ਪਈ ਬਹੁਤ ਪੰਥ ਕੋ ਵਾਦਾ ਹੋਇਆ ਇੱਕ ਥਾਂ ਬੋਤੇ ਥੰਬ ਨਾ ਪਇਓ ਤਉ ਨਿਬਾਬ ਚਿਤ ਕੀਓ ਵਿਚਾਰ ਕੋ ਜੁਗਤ ਬਣਾਈਏ ਜਿਤ ਹੋਏ ਸੰਭਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ। ਪਾਕ ਪਰਵਰਦਗਾਰ ਦਸਾਂ ਪਾਤਸ਼ਾਹੀਆਂ ਦੀ ਜਾਹਰਾਂ ਜਹੂਰ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿਚ ਸੰਧਿਆ ਵਖਤ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ ਗਰੀਬਨ ਬਾਗ ਸਤਿਗੁਰਾਂ ਦੇ ਪਵਿੱਤਰ ਚਰਣਾਂ ਵਿਚ ਨਿਤਾ ਪ੍ਰਤੀ ਜੁੜ ਕੇ ਗੁਰੂ ਪੰਥ ਦਾ ਇਤਿਹਾਸ ਸਰਵਣ ਕਰ ਰਹੇ। ਸੂਬੇ ਲਾਹੌਰ ਨੇ ਖਾਲਸੇ ਪੰਥ ਦੇ ਚਰਣਾਂ ਵਿਚ ਭਾਈ ਸੁਬੇਗ ਸਿੰਘ ਜੀ ਦੇ ਹੱਥ ਨਵਾਬੀ ਦੀ ਖਿਲਤ ਭੇਜੀ ਹੈ। ਭਾਈ ਸੁਬੇਗ ਸਿੰਘ ਜੀ ਗੁਰੂ ਪੰਥ ਦੇ ਚਰਣਾਂ ਵਿਚ ਹਾਜ਼ਰ ਹੋਏ, ਬੇਨਤੀ ਕੀਤੀ ਖਾਲਸਾ ਜੀ ਨਵਾਬੀ ਅੰਗੀਕਾਰ ਕਰੋ। ਦੀਵਾਨ ਦਰਬਾਰਾ ਸਿੰਘ ਜੀ ਕਹਿਣ ਲੱਗੇ, ਭਾਈ ਸੁਬੇਗ ਸਿੰਘ ਜੀ ਸਾਨੂੰ ਸਤਿਗੁਰਾਂ ਨੇ ਪਾਤਸ਼ਾਹੀ ਦਿੱਤੀ ਹੈ, ਪਾਤਸ਼ਾਹੀ ਛੱਡ ਕੇ ਅਸੀਂ ਨਵਾਬੀ ਕਿਵੇਂ ਲੈ ਲਈਏ ਤੇ ਨਾਲੇ ਨਵਾਬੀ ਲੈ ਕੇ ਅਸੀਂ ਪਾਤਸ਼ਾਹੀ ਦਾ ਦਾਵਾ ਕਿਵੇਂ ਛੱਡ ਦਈਏ। ਸਾਡਾ ਤਾਂ ਦਾਵਾ ਪਾਤਸ਼ਾਹੀ ਲੈਣ ਦਾ ਹੈ। ਭਾਈ ਸੁਬੇਗ ਸਿੰਘ ਨੇ ਬੇਨਤੀ ਕੀਤੀ ਕਿ ਤੁਸੀਂ ਇਹ ਨਵਾਬੀ ਮੰਗੀ ਨਹੀਂ, ਤੁਰਕਾਂ ਨੇ ਤੁਹਾਡੇ ਤੋਂ ਡਰ ਕੇ ਭੈ ਮੰਨ ਕੇ ਤੁਹਾਡੇ ਚਰਨਾਂ ਚ ਨਵਾਬੀ ਭੇਜੀ ਹੈ, ਤੋ ਖਾਲਸਾ ਜੀ ਆਪ ਜੀ ਇਹ ਨਵਾਬੀ ਅੰਗੀਕਾਰ ਕਰ ਲਓ, ਇਸ ਦੇ ਬਹਾਨੇ ਤੁਸੀਂ ਸਾਰੇ ਗੁਰਧਾਮਾਂ ਦੀ ਸੇਵਾ ਕਰ ਸਕਦੇ, ਪੰਥ ਵਿਚ ਵਾਧਾ ਹੋ ਸਕਦਾ, ਕੁਝ ਸਮਾਂ ਸ਼ਾਂਤੀ ਨਾਲ ਬਤੀਤ ਕੀਤਾ ਜਾ ਸਕਦਾ ਤਾਂ ਜੋ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕੀਤੀ ਜਾ ਸਕੇ। ਸਿੰਘਾਂ ਨੇ ਵਿਚਾਰ ਕੀਤੀ ਕਿ ਆਪਾਂ ਨਵਾਬੀ ਮੰਗੀ ਨਹੀਂ, ਜੇ ਆ ਗਈ ਠੀਕ ਹੈ, ਆਪਾਂ ਜੇ ਵਾਪਸ ਜਾਏਗੀ ਤੇ ਆਪਾਂ ਕਿਹੜਾ ਜੱਫਾ ਮਾਰਨਾ ਇਸ ਨਵਾਬੀ ਦੇ ਨਾਲ, ਤਿਆਗ ਵੀ ਦਿਆਂਗੇ ਜੇ ਲੋੜ ਪਈ, ਪਰ ਜਿਹੜੀ ਆਪਣੀ ਪੰਥ ਦੀ ਬਾਣ ਹੈ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ ਉਹ ਨਹੀਂ ਛੱਡਣੀ, ਆਪਣੀ ਜੰਗੀ ਤਿਆਰੀ ਉਸੇ ਤਰ੍ਹਾਂ ਰੱਖਣੀ ਹੈ, ਕਿਉਂਕਿ ਸਮੇਂ ਦੀ ਇਹ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਸਿੱਖਾਂ ਨੂੰ ਸੁੱਖ ਰਹਿਣਾ ਹਿਲਾ ਕੇ, ਇਹਨਾਂ ਨੂੰ ਮਾਇਆ ਦੇ ਲਾਲਚ ਦੇ ਕੇ, ਅਨੇਕਾਂ ਪ੍ਰਕਾਰ ਦੇ ਪਦਾਰਥਾਂ ਦੇ ਲੋਭ ਵਿਖਾ ਕੇ ਇਹਨਾਂ ਕੋਲ ਹਥਿਆਰ ਛੁਡਾ ਦਈਏ ਤੇ ਕਮਜ਼ੋਰ ਕਰਕੇ ਜਦੋਂ ਸ਼ਸਤਰ ਸੱਟ ਤਿਆਗ ਦੇਣਗੇ ਤੇ ਇਹਨਾਂ ਨੂੰ ਮਾਰ ਮੁਕਾਵਾਂਗੇ, ਦਾ ਤੱਕਦੇ ਨੇ। ਪਰ ਸਿੰਘਾਂ ਨੇ ਸ਼ਸਤਰਧਾਰੀ ਵਿਦਿਆ ਦਾ ਅਭਿਆਸ ਜਾਰੀ ਰੱਖਿਆ। ਨਵਾਬੀ ਦੀ ਜਿਹੜੀ ਪੱਗ ਸੀ ਉਹ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੂੰ ਦਿੱਤੀ। ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਇਹ ਨਵਾਬੀ ਮਿਲੀ ਤੋ ਪੰਥ ਦੀ ਸੇਵਾ ਉਹਨਾਂ ਨੇ ਨਾਲ ਜ਼ਰੂਰ ਮੰਗ ਕੇ ਲਈ। ਆਖਿਆ, ਖਾਲਸਾ ਜੀ ਗੁਰੂ ਕੇ ਲੰਗਰਾਂ ਦੀ ਔਰ ਪੱਖਾ ਝੱਲਣ ਦੀ ਸੇਵਾ ਨਾ ਮੇਰੇ ਕੋਲੋਂ ਖੋਇਆ, ਜੇ ਨਵਾਬੀ ਦੇਣੀ ਹੈ ਤਾਂ ਦੇ ਦਿਓ। ਨਵਾਬੀ ਪ੍ਰਾਪਤ ਕਰਕੇ ਸਗੋਂ ਹੋਰ ਜ਼ਿਆਦਾ ਗਰੀਬੀ ਤੇ ਨਿਮਰਤਾ ਤੇ ਨਿਰਮਾਣਤਾ ਨਵਾਬ ਕਪੂਰ ਸਿੰਘ ਜੀ ਨੇ ਧਾਰਨ ਕੀਤੀ ਔਰ ਪੰਥ ਦੀਆਂ ਜਿਹੜੀਆਂ ਰੀਤੀਆਂ ਨੇ ਉਹ ਇੱਕ ਫੌਜ ਦਾ ਜਿਹੜਾ ਨਿਯਮ ਹੁੰਦਾ ਹੈ ਉਹ ਨਵਾਬ ਕਪੂਰ ਸਿੰਘ ਜੀ ਨੇ ਬੰਨਿਆ। ਪਹਿਲਾਂ ਆਪੋ ਧਾਪੀ ਸੀ, ਜਿੰਨੀ ਕੋਈ ਮਾਇਆ ਲਿਆਉਂਦਾ ਸੀ ਜਿਹੜਾ ਲਿਆਉਂਦਾ ਸੀ ਉਹਨੂੰ ਕੋਈ ਪੁੱਛਦਾ ਗਿੱਛਦਾ ਨਹੀਂ ਸੀ, ਆਪੇ ਲੈ ਜਾਂਦਾ ਸੀ। ਨਵਾਬ ਜੀ ਨੇ ਹੁਕਮ ਕੀਤਾ ਕਿ ਜਿੰਨੀ ਮਾਇਆ ਆਵੇਗੀ ਇੱਕੋ ਖਜ਼ਾਨੇ ਚ ਆਏਗੀ ਔਰ ਜਿਨ੍ਹਾਂ ਨੂੰ ਵਰਤਣ ਵਾਸਤੇ ਲੋੜ ਹੈ ਉਹ ਵੀ ਇੱਕੋ ਖਜ਼ਾਨੇ ਚ ਸਾਰਿਆਂ ਨੂੰ ਵੰਡੀ ਜਾਏਗੀ। ਕਿਸੇ ਨੂੰ ਸ਼ਸਤਰ ਦੀ ਲੋੜ ਹੈ, ਕਿਸੇ ਨੂੰ ਹਥਿਆਰਾਂ ਦੀ, ਘੋੜਿਆਂ ਦੀ ਲੋੜ ਹੈ, ਬਸਤਰਾਂ ਦੀ ਲੋੜ ਹੈ, ਉਹ ਖਜ਼ਾਨੇ ਚ ਦਿੱਤੇ ਜਾਣਗੇ। और ये भी नाल आग्या कर दिती कि जिसने घर जाना बिना छुट्टी लिया नहीं जाना, आग्या लैके जथेदार दी कोलो छुट्टी लैके फिर जाना। ए नहीं कि आपे मुंह चुकया ते दौड़ पे, फौज दा एक नियम भी बनाया। और आपसी सांझ वालता, आपसी प्यार सिंघां दे विच नवाब कपूर सिंह जी ने पैदा किया, तो पंथ दे विच वाधा होण लगा। ਇਹ ਸੰਨ 1733 ਤੋਂ ਲੈ ਕੇ 1736 ਈਸਵੀ ਦੇ ਤਕਰੀਬਨ 3 ਕੁ ਸਾਲ ਦਾ ਸਮਾਂ ਜਿਹਦੇ ਵਿਚ ਪੰਥ ਦਾ ਵਾਧਾ ਹੋਣ ਲੱਗਾ। ਇਕ ਇਕ ਸਿੰਘ ਜੇ ਪਿੰਡ ਵਿਚ ਜਾਂਦਾ ਤਾਂ 20-20 ਸਿੰਘਾਂ ਨੂੰ ਆਪਣੇ ਨਾਲ ਤਿਆਰ ਕਰਕੇ ਲੈ ਕੇ ਆਉਂਦਾ ਕਿ ਇਹਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾਓ। ਹੋਰ ਜਿਹੜੇ ਆਨ ਮਤੀਏ ਨੇ ਉਹ ਵੀ ਖਾਲਸੇ ਪੰਥ ਦੀ ਸ਼ਰਨ ਵਿਚ ਆ ਕੇ ਸਿੰਘ ਸਜਣ ਲੱਗੇ ਨੇ ਔਰ ਪੰਥ ਦੇ ਵਿਚ ਸ਼ਾਮਲ ਹੋਣ ਲੱਗੇ ਨੇ। ਦਿਨ ਪ੍ਰਤੀ ਦਿਨ ਪੰਥ ਦਾ ਵਾਧਾ ਹੋ ਰਿਹਾ, ਸਿੰਘਾਂ ਦੀ ਗਿਣਤੀ ਵੱਧ ਰਹੀ ਹੈ। ਤੋ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਉਸ ਵੇਲੇ ਵਿਚਾਰ ਕੀਤੀ ਜਦੋਂ ਪੰਥ ਦੇ ਵਿਚ ਬਹੁਤ ਭਾਰੀ ਵਾਧਾ ਹੋਇਆ ਕਿ ਹੁਣ ਇਕ ਜਗ੍ਹਾ ਤੇ ਲੰਗਰ ਵੀ ਸਾਰਿਆਂ ਦਾ ਪੂਰਾ ਨਹੀਂ ਹੁੰਦਾ, ਹਜ਼ਾਰਾਂ ਦੀ ਗਿਣਤੀ ਚ ਸਿੰਘ ਨੇ, ਇਕੋ ਜਗ੍ਹਾ ਤੇ ਜਦੋਂ ਲੰਗਰ ਵਰਤਦਾ ਤੇ ਆਪਸ ਦੇ ਵਿਚ ਉਸ ਵੇਲੇ ਖਾ ਖਈ ਵੀ ਹੁੰਦੀ ਹੈ, ਧੱਕਾ ਮੁੱਕੀ ਵੀ ਹੁੰਦੀ ਹੈ। ਇਸ ਕਰਕੇ ਨਵਾਬ ਕਪੂਰ ਸਿੰਘ ਜੀ ਨੇ ਆਪਣੀ ਦੂਰ ਅੰਦੇਸ਼ੀ ਸੋਚ ਦੇ ਨਾਲ ਉਸ ਵੇਲੇ ਸਾਰੇ ਪੰਥ ਨੂੰ ਜਥਿਆਂ ਦੇ ਵਿਚ ਮਿਸਲਾਂ ਦੇ ਰੂਪ ਦੇ ਵਿਚ ਵੰਡਣਾ ਕੀਤਾ। ਆਓ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਕਿਉਂ ਪਈ ਬਹੁਤ ਪੰਥ ਕੋ ਵਾਧਾ ਹੋਇਓ।
ਇਸ ਸਮੇਂ ਦੌਰਾਨ ਜਦੋਂ ਨਵਾਬੀ ਆਈ ਨਵਾਬ ਕਪੂਰ ਸਿੰਘ ਜੀ ਦੇ ਕੋਲ, ਤੇ ਕੁਝ ਸਮਾਂ ਐਸਾ ਸੀ ਜਿਸ ਸਮੇਂ ਦੇ ਵਿਚ ਪੰਥ ਵਿਚ ਬੜਾ ਵਾਧਾ ਹੋਇਆ, ਸਿੰਘਾਂ ਦੀ ਗਿਣਤੀ ਵਧਣ ਲੱਗੀ।
ਇਕ ਥਾਂ ਬੋਤੇ ਥੰਬ ਨਾ ਪਇਓ,
ਹੁਣ ਇੰਨੀ ਜ਼ਿਆਦਾ ਗਿਣਤੀ ਹੋ ਗਈ ਸਿੰਘਾਂ ਦੀ ਕਿ ਇਕ ਜਗ੍ਹਾ ਤੇ ਥੰਬਦੇ ਨਹੀਂ, ਇਕੋ ਜਗ੍ਹਾ ਤੋਂ ਸਾਰਿਆਂ ਦਾ ਖਰਚਾ ਪੂਰਾ ਨਹੀਂ ਹੁੰਦਾ, ਸਾਰਿਆਂ ਦੇ ਵਿਚ ਕਿਤੇ ਵੰਡਿਆ ਜਾਂਦਾ, ਲੰਗਰ ਪੂਰਾ ਨਹੀਂ ਹੁੰਦਾ, ਹੁਣ ਇਕ ਜਗ੍ਹਾ ਤੇ ਸਾਰਿਆਂ ਨੂੰ ਥੰਮ ਸਕਣਾ ਔਖਾ ਹੋ ਗਿਆ।
ਤਉ ਨਵਾਬ ਚਿਤ ਕੀਓ ਵਿਚਾਰ,
ਇਹ ਵੇਖ ਕੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ, ਜੋ ਖਾਲਸੇ ਪੰਥ ਦੇ ਤੀਸਰੇ ਜਥੇਦਾਰ ਨੇ ਦੀਵਾਨ ਦਰਬਾਰਾ ਸਿੰਘ ਜੀ ਤੋਂ ਬਾਅਦ, ਨਵਾਬ ਕਪੂਰ ਸਿੰਘ ਜੀ ਨੇ ਉਸ ਵਕਤ ਆਪਣੇ ਹਿਰਦੇ ਵਿਚ ਇਸ ਗੱਲ ਦੀ ਵਿਚਾਰ ਕੀਤੀ ਜਦੋਂ ਪੰਥ ਦਾ ਵਾਧਾ ਵੇਖਿਆ।
ਕਉ ਜੁਗਤ ਬਣਾਈਐ ਜਿਤ ਹੋਏ ਸੰਭਾਰ,
ਨਵਾਬ ਕਪੂਰ ਸਿੰਘ ਜੀ ਨੇ ਵਿਚਾਰ ਕੀਤੀ ਕਿ ਕੋਈ ਜੁਗਤ ਬਣਾਈਏ ਜਿਸ ਜੁਗਤੀ ਦੇ ਨਾਲ ਇਸ ਸਾਰੇ ਪੰਥ ਨੂੰ ਸੰਭਾਲਿਆ ਜਾ ਸਕੇ, ਸਾਰੇ ਸਿੰਘਾਂ ਦੀ ਦੇਖ ਰੇਖ ਸਹੀ ਢੰਗ ਨਾਲ ਹੋ ਸਕੇ, ਕੱਲੇ ਕੱਲੇ ਸਿੰਘ ਦੀ ਲੋੜ ਪੂਰੀ ਹੋ ਸਕੇ, ਇਸ ਢੰਗ ਦੇ ਨਾਲ ਕਿਤੇ ਲਾਮਬੰਦ ਕੀਤਾ ਜਾਵੇ ਸਾਰੇ ਪੰਥ ਨੂੰ।
ਦੋਹਰਾ ਉਸੀ ਦਿਨ ਸਦ ਖਾਲਸੋ, ਅਕਾਲ ਬੁੰਗੇ ਤਖਤ ਮਕਾਨ।
ਇਹ ਵਿਚਾਰ ਕਰਕੇ ਨਵਾਬ ਕਪੂਰ ਸਿੰਘ ਜੀ ਨੇ ਅਗਲੇ ਦਿਨ ਹੀ ਸਾਰੇ ਪੰਥ ਦੀ ਇਕੱਤਰਤਾ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ। ਸਾਰੇ ਪੰਥ ਨੂੰ ਆਖਿਆ ਕਿ ਸਾਰਾ ਖਾਲਸਾ, ਸਾਰੇ ਸੂਰਬੀਰ ਬਹਾਦਰ ਯੋਧੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਇਕੱਠੇ ਹੋ ਜਾਣ। ਤੋ ਸਾਰਾ ਪੰਥ ਉਸ ਵੇਲੇ ਸ੍ਰੀ ਅਕਾਲ ਬੁੰਗੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠਾ ਹੋਇਆ ਹੈ।
ਤੀਨੋ ਸਬਨ ਉਚਾਰ ਟਿਗ ਨਵਾਬੇ ਸਿੰਘ ਸੁਜਾਨ,
ਨਵਾਬ ਕਪੂਰ ਸਿੰਘ ਜੀ ਨੇ ਆਪਣੀ ਵਿਚਾਰ ਸਾਰੇ ਪੰਥ ਦੇ ਸਾਹਮਣੇ ਰੱਖੀ ਕਿ ਆਖਿਆ ਖਾਲਸਾ ਜੀ, ਪੰਥ ਵਿਚ ਵਾਧਾ ਹੋਇਆ, ਸਤਿਗੁਰਾਂ ਦੀ ਕਿਰਪਾ ਹੋਈ ਹੈ, ਤੇ ਹੁਣ ਸਾਰੇ ਸਿੰਘਾਂ ਦਾ ਇਕੋ ਲੰਗਰ ਦੇ ਵਿਚੋਂ ਲੰਗਰ ਦਾ ਪ੍ਰਬੰਧ ਚੱਲਣਾ ਔਖਾ ਹੋ ਗਿਆ। ਹੁਣ 30-40 ਹਜ਼ਾਰ ਬੰਦੇ ਦਾ ਲੰਗਰ ਇਕੋ ਥਾਂ ਤੇ ਤਿਆਰ ਹੋਣਾ ਤੇ ਵਰਤਣਾ ਔਖਾ ਸੀ। ਇਸ ਕਰਕੇ ਸਿੰਘਾਂ ਦੀ ਵਿਚਾਰ ਹੈ ਕਿ ਹੁਣ ਪੰਥ ਨੂੰ ਜਥੇਬੰਦਕ ਢੰਗ ਦੇ ਨਾਲ ਜਥੇਬੰਦੀਆਂ ਦੇ ਰੂਪ ਦੇ ਵਿਚ ਵੰਡਿਆ ਜਾਵੇ।
ਭਾਈ ਮਨੀ ਸਿੰਘ ਦਰਬਾਰ ਪੁਜਾਰੀ,
ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜੋ ਪੁਜਾਰੀ ਸਨ, ਹੈਡ ਗ੍ਰੰਥੀ ਸਨ, ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਸਨ, ਜਿਨ੍ਹਾਂ ਦਾ ਸਾਰੇ ਪੰਥ ਵਿਚ ਬੜਾ ਵੱਡਾ ਭਾਰੀ ਸਤਿਕਾਰ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵੀ ਇਸ ਇਕੱਤਰਤਾ ਵਿਚ ਬੁਲਾਇਆ ਗਿਆ ਕਿਉਂਕਿ ਕੋਈ ਵੀ ਫੈਸਲਾ ਹੁੰਦਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਮੋਹਰ ਉਸ ਫੈਸਲੇ ਤੇ ਜ਼ਰੂਰ ਲਵਾਈ ਜਾਂਦੀ ਸੀ ਭਾਈ ਮਨੀ ਸਿੰਘ ਜੀ ਦੀ। ਤੇ ਭਾਈ ਮਨੀ ਸਿੰਘ ਜੀ ਜਿਸ ਫੈਸਲੇ ਤੇ ਮੋਹਰ ਲਾ ਲੈਂਦੇ ਸਨ ਉਹ ਫੈਸਲਾ ਸਾਰੇ ਪੰਥ ਨੂੰ ਪ੍ਰਵਾਨ ਹੁੰਦਾ ਸੀ। ਤੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵੀ ਇਸ ਇਕੱਤਰਤਾ ਦੇ ਵਿਚ ਬੁਲਾਇਆ ਗਿਆ, ਉਹਨਾਂ ਦੇ ਨਾਲ ਵੀ ਇਹ ਵਿਚਾਰ ਕੀਤੀ ਗਈ।
ਲੀਨੋ ਸਭਨ ਮਦ ਬੈਠਾਰੀ,
ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸਾਰੇ ਪੰਥ ਦੇ ਵਿਚਕਾਰ ਬੜੇ ਸਤਿਕਾਰ ਨਾਲ ਬੜੇ ਅਦਬ ਦੇ ਨਾਲ ਬਿਠਾਇਆ ਗਿਆ ਉਹਨਾਂ ਦੀ ਵਿਚਾਰ ਲੈਣ ਵਾਸਤੇ।
ਤੇ ਹਣ ਪੱਲੇ ਦੋ ਬਾਵੇ ਬੁਲਾਏ,
ਗੁਰੂ ਅੰਗਦ ਤੇ ਗੁਰੂ ਅਮਰਦਾਸ ਸਾਹਿਬ ਦੀ ਅੰਸ ਵੰਸ਼ ਚੋਂ ਜਿਹੜੇ ਤ੍ਰੇਣ ਸਾਹਿਬਜ਼ਾਦੇ ਸਨ ਬਾਬਾ ਕਾਹਨ ਸਿੰਘ ਜੀ ਤੇ ਭੱਲਿਆਂ ਦੀ ਕੁੱਲ ਦੇ ਵਿਚੋਂ ਜਿਹੜੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਵਿਚੋਂ ਸਨ।
ਕਾਹਨ ਸਿੰਘ ਉਹ ਬਨੋਜ ਸਿੰਘ ਥਾਏ,
ਭਾਈ ਕਾਹਨ ਸਿੰਘ ਜੀ ਭਾਈ ਬਨੋਦ ਸਿੰਘ ਜੀ ਦੀ ਜਗ੍ਹਾ ਦੇ ਉੱਤੇ ਸਨ, ਉਹਨਾਂ ਨੂੰ ਬੁਲਾਇਆ ਗਿਆ।
ਸਭੀ ਪੰਥ ਜੇ ਨਾਮ ਲਿਖਈਏ,
ਭਾਈ ਰਤਨ ਸਿੰਘ ਜੀ ਕਹਿੰਦੇ ਜੇ ਹੁਣ ਸਾਰਿਆਂ ਦਾ ਨਾਂ ਲਿਖਣ ਲੱਗੀਏ,
ਗ੍ਰੰਥ ਵਧੇ ਉਹ ਅੰਤ ਨਾ ਪਈਏ,
ਇਸ ਗ੍ਰੰਥ ਦਾ ਵਾਧਾ ਆਕਾਰ ਬਹੁਤ ਜ਼ਿਆਦਾ ਵੱਧ ਜਾਏਗਾ। ਮੈਂ ਸੰਖਿਪਤ ਰੂਪ ਦੇ ਵਿਚ ਦੱਸਦਾ ਕਿ ਉਸ ਵਕਤ ਭਾਈ ਬੁੱਢਾ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਹਰੀ ਸਿੰਘ ਜੀ, ਇਹ ਜਿੰਨੇ ਜਿੰਨੇ ਆਗੂ ਸਿੰਘ ਸਨ ਉਸ ਵੇਲੇ ਪੰਥ ਦੇ, ਸ਼ੁਕਰ ਚੱਕੀਆ ਮਿਸਲ ਦੇ ਜਿਹੜੇ ਜਥੇਦਾਰ ਸਨ ਉਸ ਵੇਲੇ ਬਾਬਾ ਬੁੱਢਾ ਸਿੰਘ ਜੀ, ਇਹ ਚੜ੍ਹਤ ਸਿੰਘ ਦੇ ਪਿਤਾ ਸਨ। ਚੜ੍ਹਤ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ, ਭਾਈ ਮਾਹ ਸਿੰਘ ਦੇ ਪਿਤਾ ਸਨ, ਮਾਹ ਸਿੰਘ ਦੇ ਪੁੱਤਰ ਅੱਗੋਂ ਰਣਜੀਤ ਸਿੰਘ ਸਨ ਸ਼ੇਰੇ ਪੰਜਾਬ, ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਪੜਦਾਦੇ ਦਾ ਨਾਂ ਸੀ ਜਥੇਦਾਰ ਸਰਦਾਰ ਬੁੱਢਾ ਸਿੰਘ ਜੀ, ਇਹ ਵੀ ਉਸ ਵੇਲੇ ਪੰਥ ਦੇ ਵਿਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੰਘ ਨੇ ਜਿਹੜੇ ਪੰਥ ਦੇ ਵਿਚ ਆਏ ਹਨ।
ਨਵਾਬ ਕਪੂਰ ਸਿੰਘ ਸਭ ਸੋ ਕਈ,
ਔਰ ਇਨ੍ਹਾਂ ਦੇ ਸਮੇਤ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਜਿਹੜੇ ਉਨ੍ਹਾਂ ਜਿਨ੍ਹਾਂ ਦੀ ਉਮਰ ਉਸ ਵੇਲੇ ਥੋੜੀ ਸੀ, ਛੋਟੀ ਸੀ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਆਲੂ ਪਿੰਡ ਦੇ ਵਿਚ ਇਨ੍ਹਾਂ ਦਾ ਜਨਮ ਸੀ। ਆਲੂ ਪਿੰਡ ਲਾਹੌਰ ਦੇ ਨੇੜੇ ਹੈ, ਉਸ ਪਿੰਡ ਦਾ ਇਨ੍ਹਾਂ ਦਾ ਜਨਮ ਸੀ। ਤੇ ਬਚਪਨ ਦੇ ਵਿਚ 5 ਸਾਲ ਦੀ ਉਮਰ ਦੇ ਵਿਚ ਇਨ੍ਹਾਂ ਦੇ ਪਿਤਾ ਜੀ ਚਲਾਣੇ ਕਰ ਗਏ ਸਨ ਤੇ ਇਨ੍ਹਾਂ ਦੀ ਮਾਤਾ ਇਨ੍ਹਾਂ ਨੂੰ ਦਿੱਲੀ ਲੈ ਆਏ ਸਨ ਤੇ ਮਾਤਾ ਸੁੰਦਰੀ ਜੀ ਦੀ ਸੰਗਤ ਵਿਚ ਤਕਰੀਬਨ 5-6 ਸਾਲ ਦਾ ਸਮਾਂ ਜੱਸਾ ਸਿੰਘ ਜੀ ਆਲੂਵਾਲੀਏ ਨੇ ਬਤੀਤ ਕੀਤਾ। 12-13 ਸਾਲ ਦੀ ਉਮਰ ਸੀ ਜਦੋਂ ਨਵਾਬ ਕਪੂਰ ਸਿੰਘ ਜੀ ਦੀ ਸ਼ਰਨ ਵਿਚ ਸਰਦਾਰ ਜੱਸਾ ਸਿੰਘ ਜੀ ਹਾਜ਼ਰ ਹੋ ਗਏ। 1718 ਈਸਵੀ ਦੇ ਵਿਚ 5 ਮਈ ਵਾਲੇ ਦਿਨ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਦਾ ਜਨਮ ਪਿੰਡ ਆਲੂ ਵਿਚ ਸਰਦਾਰ ਬਦਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਇਹ ਉਹ ਸਾਲ ਸੀ ਸਨ 1718 ਦਾ ਕਿ 1718 ਦੇ ਸਾਲ ਦੇ ਵਿਚ ਪੰਥ ਦੇ ਉੱਤੇ ਅੱਤ ਕਠਿਨਾਈਆਂ ਦਾ ਸਮਾਂ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ 16 ਦੇ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਹੋਈ ਹੈ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਪੰਥ ਦੇ ਉੱਤੇ ਅੱਤ ਦੇ ਤਸੀਹਾਂ ਦਾ ਸਮਾਂ ਸੀ। ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਦਾ ਸਨ 1718 ਵਿਚ ਜਨਮ ਹੋਇਆ। ਇਨ੍ਹਾਂ ਦੇ ਪਿਤਾ ਭਾਈ ਬਦਰ ਸਿੰਘ ਜੀ ਪਹਿਲਾਂ ਬੇਔਲਾਦ ਸਨ। ਇਨ੍ਹਾਂ ਦੋਹਾਂ ਜੀਆਂ ਨੇ ਜਾ ਕੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਆਨੰਦਪੁਰ ਸਾਹਿਬ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਔਲਾਦ ਨਹੀਂ, ਕਿਰਪਾ ਕਰੋ। ਤੇ 10ਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ ਕਿ ਤੁਹਾਡੇ ਘਰ ਬੜਾ ਤੇਜਸਵੀ ਤੇ ਸੂਰਵੀਰ ਬਹਾਦਰ ਪੁੱਤਰ ਜਨਮ ਲਵੇਗਾ, ਗੁਰੂ ਕਾ ਲਾਲ ਹੋਵੇਗਾ। ਕਲਗੀਧਰ ਦੇ ਬਚਨਾਂ ਨਾਲ ਹੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਦਾ ਜਨਮ ਹੋਇਆ, 10ਵੇਂ ਪਾਤਸ਼ਾਹ ਦੇ ਬਚਨਾਂ ਨਾਲ। ਇਹ ਉਹ ਸਾਲ ਸੀ ਜਦੋਂ ਇਨ੍ਹਾਂ ਦਾ ਜਨਮ ਹੋਇਆ, ਜਦੋਂ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਦਾਦੇ ਦਾ ਜਨਮ ਹੋਇਆ। ਉਧਰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਵੀ ਉਸੇ ਸਾਲ ਚ ਜਨਮਿਆ। ਭੰਗੀਆਂ ਦੀ ਮਿਸਲ ਦੇ ਜਥੇਦਾਰ ਸਰਦਾਰ ਹਰੀ ਸਿੰਘ ਜੀ ਭੰਗੀ ਵੀ ਉਸੇ ਸਾਲ ਦੇ ਵਿਚ ਜਨਮ ਲੈਂਦੇ ਨੇ। ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਇਹ ਵੀ ਉਸੇ ਸਾਲ ਦੇ ਵਿਚ ਹੀ ਜਨਮ ਲੈਂਦੇ ਨੇ। ਹੋਰ ਵੀ ਪੰਥ ਦੇ ਬੜੇ ਬੜੇ ਮਹਾਨ ਜਰਨੈਲਾਂ ਨੇ ਉਸ ਵੇਲੇ 1718 ਦੇ ਸਮੇਂ ਦੇ ਵਿਚ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਜਨਮ ਸਮੇਂ ਜਨਮ ਲਿਆ ਹੈ। ਤੋ ਇਹ ਬੜੇ ਬੜੇ ਵੱਡੇ ਜਰਨੈਲ ਸਨ ਜਿਹੜੇ ਉਸ ਵੇਲੇ ਪੰਥ ਦੀ ਸ਼ਰਨ ਦੇ ਵਿਚ ਨੇ। ਭਾਈ ਸਾਹਿਬ ਭਾਈ ਕਪੂਰ ਸਿੰਘ ਜੀ ਦੇ ਸੱਦੇ ਦੇ ਉੱਤੇ ਸਾਰਾ ਪੰਥ ਉਨ੍ਹਾਂ ਦੇ ਚਰਣਾਂ ਵਿਚ ਇਕੱਠਾ ਹੋਇਆ ਹੈ।
ਯਹੀ ਬਾਤ ਅਬ ਮੈਂ ਮਨ ਆਈ,
ਨਵਾਬ ਕਪੂਰ ਸਿੰਘ ਜੀ ਨੇ ਉਸ ਵੇਲੇ ਸਾਰੇ ਪੰਥ ਅੱਗੇ ਆਪਣਾ ਪ੍ਰਸਤਾਵ ਰੱਖਿਆ, ਸਾਰੇ ਪੰਥ ਨੂੰ ਬੇਨਤੀ ਕੀਤੀ, ਖਾਲਸਾ ਜੀ ਮੇਰੇ ਹਿਰਦੇ ਦੇ ਵਿਚ ਇਕ ਗੁਰਮਤਾ ਆਇਆ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। मेरे दिल दे विच एक विचार आई है ते मैं ओ विचार आप सारे पंथ नाल सांझी करन लगा हां।
अगे पंथ तो पिंड पिंड फिर तो
नवाब जी ने अपनी समस्या दसी जिहड़ी उस वेले पंथ दे विच सब तो वड्डी पेचीदा समस्या आ रही सी। ओ समस्या नवाब कपूर सिंह जी जथेदार सन पंथ दे, इस करके उन्होंने अपनी वो सारी समस्या पंथ दे सामने रखी। आख्या खालसा जी, पहला तां पंथ पिंड पिंड फिरदा सी, चक्रवर्ती रेंदे सन, सिंह पिंड पिंड फिरदे सन, एक पिंड तो दूजे, दूजे तो तीजे, कदे जंगलां विच रहना, कदे झल्लां च रहना। एहो जे समय दे दौरान पंथ पहला पिंड पिंड विचरदा रहा।
आपो अपनी गुजरें कर तो
सिंघां दे जथे बने हुए सन, कोई 20 पिंड सिंघां दा जथा सी, कोई 50 दा, कोई 100 दा, कोई 200 सिंघां दा, ते पिंड पिंड फिर के नाले मल्लां भी मार लैंदे सी, ते इस तरह फिर के अपना गुजारा भी कर लेंदे सन।
अब एक था पुजे लंगर नाई,
हुण जदों दी नवाबी आई है पंथ दे कोल उदों दा हुण पंथ एक जगह ते इकट्ठा हो गया। जेडे सिंह पहला पिंड पिंड जथे बना के फिरदे सन, उह सारे श्री अमृतसर साहब आके इकट्ठे हो गए ने। हुण पंथ दी गिणती बहुत वध गई है, जिस करके हुण एक जगह ते सारिआं दा लंगर पूरा नहीं हुंदा। यानी कि जे लंगर हुण 20-30 हजार बंदे दा लंगर इको जगह ते तैयार करके सारिआं विच वरताना ਇਹ ਔਖਾ ਹੋ ਗਿਆ, ਲਾਗਰੀਆਂ ਵਾਸਤੇ ਵੀ ਸਮੱਸਿਆ ਬਣ ਗਈ ਹੈ।
ਕੋ ਜੁਗਤ ਅਬ ਲਿਓ ਬਣਾਈ,
ਹੁਣ ਆਪਾਂ ਕੋਈ ਜੁਗਤ ਬਣਾਈਏ, ਕੋਈ ਇਹੋ ਜਿਹੀ ਵਿਉਂਤ ਬੰਦੀ ਬਣਾਈਏ ਕਿ ਲੰਗਰ ਵੀ ਸਾਰੇ 2-3 ਹੋ ਜਾਣ, ਕਿਉਂਕਿ ਇੱਕ ਲੰਗਰ ਦੇ ਵਿੱਚ ਜਦੋਂ ਸਾਰਿਆਂ ਦਾ ਲੰਗਰ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਹੈ ਵੀ ਲੰਗਰ 2-3 ਹੋ ਜਾਣੇ ਚਾਹੀਦੇ ਨੇ। ਅਕਸਰ ਇਹੀ ਹੁੰਦਾ ਜਦੋਂ ਜੋੜ ਮੇਲਿਆਂ ਵਿੱਚ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ, ਇੱਕ ਜਗ੍ਹਾ ਤੇ ਲੰਗਰ ਪੂਰਾ ਨਹੀਂ ਹੁੰਦਾ, ਫਿਰ ਥਾਂ ਥਾਂ ਲੰਗਰ ਲੱਗ ਜਾਂਦੇ ਨੇ, ਉਹਦਾ ਮਤਲਬ ਹੁੰਦਾ ਕਿ ਸਾਰੀ ਸੰਗਤ ਨੂੰ ਭੋਜਨ ਵੀ ਮਿਲ ਜਾਏ ਤੇ ਬਹੁਤਾ ਰਸ਼ ਵੀ ਨਾ ਇੱਕ ਲੰਗਰ ਦੇ ਵਿੱਚ ਪਵੇ ਕਿ ਖੜ ਕੇ ਘੰਟਿਆਂ ਭਰ ਦੀ ਉਡੀਕ ਕਰਨੀ ਪਵੇ ਲੰਗਰ ਲੈਣ ਵਾਸਤੇ। ਇਹੀ ਸਮੱਸਿਆ ਆ ਰਹੀ ਸੀ ਉਸ ਵੇਲੇ ਕਿ ਲੰਗਰ ਲੈਣ ਵਾਸਤੇ ਜਿਹਨੇ ਪਹਿਲੇ ਲੈ ਕੇ ਅੱਗੇ ਜਾਂਦੇ ਸਨ ਤਾਂ ਹੀ ਦੂਜਿਆਂ ਦੀ ਵਾਰੀ ਆਉਂਦੀ ਸੀ, ਉਹਦੇ ਨਾਲ ਕਾਫ਼ੀ ਸਮਾਂ ਲੱਗ ਜਾਂਦਾ ਸੀ। ਇਸ ਕਰਕੇ ਕਹਿਣ ਲੱਗੇ ਕਿ ਆਪਾਂ ਹੁਣ ਇਹੋ ਜਿਹੀ ਵਿਉਂਤਬੰਦੀ ਬਣਾਈਏ ਕਿ ਜਿਸ ਤਰੀਕੇ ਦੇ ਨਾਲ ਪੰਥ ਦੇ ਵਿੱਚ ਵਾਧਾ ਵੀ ਹੋਵੇ ਔਰ ਪੰਥ ਨੂੰ ਕਿਸੇ ਪ੍ਰਕਾਰ ਦਾ ਲੰਗਰ ਦੀ ਵੀ ਜਿਹੜੀ ਆ ਉਹ ਦਿੱਕਤ ਨਾ ਆਵੇ।
ਸਿੰਘਨ ਦਏ ਜਥੋ ਬਣਾਏ,
ਮੇਰੀ ਇਹ ਵਿਚਾਰ ਹੈ ਕਿ ਸਿੰਘਾਂ ਦੇ ਜਥੇ ਬਣਾ ਦਿੱਤੇ ਜਾਣ।
ਦੇ ਦੇ ਖਰਚ ਉਸ ਦਰੇ ਪਰ ਚਾਏ,
ਤੇ ਸਭ ਨੂੰ ਉਹਨਾਂ ਦਾ ਖਰਚਾ ਜਿਹੜਾ ਹੈ ਖਜ਼ਾਨਾ ਇੱਕੋ ਹੀ ਰੱਖਿਆ ਜਾਏ ਤੇ ਉਸ ਖਜ਼ਾਨੇ ਦੇ ਵਿੱਚੋਂ ਸਿੰਘਾਂ ਦੇ ਜਥਿਆਂ ਦਾ ਖਰਚ ਜਿਹੜਾ ਹੈ ਸਭ ਨੂੰ ਦਿੱਤਾ ਜਾਵੇ, ਉਹਨਾਂ ਨੂੰ ਇਲਾਕਾ ਵੰਡ ਦਿੱਤਾ ਜਾਵੇ ਕਿ ਇਸ ਜਥੇ ਦਾ ਇਹ ਇਲਾਕਾ ਉੱਥੇ ਸੇਵਾ ਸੰਭਾਲ ਤੇ ਉੱਥੋਂ ਦੀ ਜਿਹੜੀ ਗੁਜਰਾਨ ਹੈ ਮਾਇਆ ਦੀ ਆਮਦਨ ਹੈ ਉਹ ਜਥਾ ਸਾਂਭੇਗਾ, ਤੂੰ ਇਹਨਾਂ ਸਾਰੇ ਜਥਿਆਂ ਨੂੰ ਇਲਾਕੇ ਵੰਡ ਦਈਏ ਜਿਹੜੀ ਨਵਾਬੀ ਦੇ ਅਧੀਨ ਆਏ ਨੇ, ਔਰ ਇਲਾਕਿਆਂ ਦੇ ਵਿੱਚੋਂ ਆਪਣਾ ਖਰਚ ਵੀ ਚਲਾ ਲੈਣ ਔਰ ਜਥੇਬੰਦੀ ਨੂੰ ਵੀ ਚਲਾ ਲੈਣ।
ਸਭੀ ਖਾਲਸੇ ਸੋ ਮੰਨ ਲਈ,
ਹੁਣ ਨਵਾਬ ਕਪੂਰ ਸਿੰਘ ਜੀ ਦੀ ਇਹ ਗੱਲ ਸਾਰੇ ਪੰਥ ਨੇ ਮੰਨ ਲਈ। ਆਖਿਆ ਜੀ ਬਾਕੀ ਇਹ ਗੱਲ ਬੜੀ ਸਹੀ ਵਾ, ਦਰੁਸਤ ਹੈ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਨਵਾਬ ਜੀ ਦਾ ਵਚਨ ਪੰਥ ਦੇ ਵਿੱਚ ਉਦਾਂ ਹੀ ਬੜਾ ਸਤਿਕਾਰ ਨਾਲ ਮੰਨਿਆ ਜਾਂਦਾ ਸੀ, ਤੋ ਨਵਾਬ ਕਪੂਰ ਸਿੰਘ ਜੀ ਹੋਣਾ ਦਾ ਇਹ ਵਚਨ ਸਾਰੇ ਪੰਥ ਨੇ ਮੰਨ ਲਿਆ। ਨਵਾਬ ਕਪੂਰ ਸਿੰਘ ਜੀ ਨੇ ਪਹਿਲਾਂ 2 ਜਥਿਆਂ ਦੇ ਵਿੱਚ ਪੰਥ ਨੂੰ ਵੰਡਿਆ। 40 ਸਾਲ ਤੋਂ ਉੱਪਰ ਵੀ ਜਿਹੜੇ ਉਮਰ ਦੇ ਸਿੰਘ ਸਨ, ਆਖਿਆ ਵੀ ਉਹ ਤਾਂ ਇੱਕ ਪਾਸੇ ਹੋ ਜਾਣ, ਤੇ ਜਿਹੜੇ 40 ਸਾਲ ਤੋਂ ਥੱਲੇ ਦੀ ਉਮਰ ਦੇ ਸਿੰਘ ਨੇ ਉਹ ਇੱਕ ਪਾਸੇ ਹੋ ਜਾਣ। 40 ਸਾਲ ਤੋਂ ਥੱਲੇ ਦੀ ਜਿਹੜੇ ਉਮਰ ਦੇ ਸਿੰਘ ਸਨ, ਉਹਨਾਂ ਦਾ ਤਰਨਾ ਦਲ ਬਣਾਇਆ ਗਿਆ। ਤਰਨਾ ਤੋਂ ਮਤਲਬ ਹੈ ਵੀ ਜਿਹੜੇ ਜਵਾਨ ਨੇ 40 ਸਾਲ ਤੋਂ ਥੱਲੇ ਦੀ ਉਮਰ ਨੇ, ਉਹਨਾਂ ਦਾ ਤਰਨਾ ਦਲ ਬਣਾਇਆ ਗਿਆ। ਔਰ ਤਰਨੇ ਦਲ ਦੀ ਇਹ ਡਿਊਟੀ ਲਾਈ ਕਿ ਤੁਸੀਂ ਗਰੀਬ ਗੁਰਦੇ ਦੀ ਰਾਖੀ ਕਰਨੀ ਹੈ, ਜਿੱਥੇ ਲੋੜ ਪਵੇ ਜੰਗ ਯੁੱਧ ਦੇ ਵਿੱਚ ਅੱਗੇ ਮੂਹਰੇ ਹੋ ਕੇ ਚੱਲਣਾ। 40 ਸਾਲ ਤੋਂ ਉੱਪਰ ਦੀ ਜਿਹੜੀ ਉਮਰ ਦੇ ਸਿੰਘ ਸਨ, ਉਹਨਾਂ ਦਾ ਬੁੱਢਾ ਦਲ ਬਣਾਇਆ ਗਿਆ, ਜਿਹਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕਿਹਾ ਜਾਂਦਾ, ਉਹਦਾ ਬੁੱਢਾ ਦਲ ਬਣਾਇਆ ਗਿਆ। ਔਰ ਬੁੱਢੇ ਦਲ ਦੀ ਇਹ ਡਿਊਟੀ ਲਾਈ ਗਈ ਨਵਾਬ ਕਪੂਰ ਸਿੰਘ ਜੀ ਵੱਲੋਂ ਕਿ ਪਿੰਡਾਂ ਪਿੰਡ ਵਿੱਚ ਅੰਮ੍ਰਿਤ ਸੰਚਾਰ ਕਰਨਾ, ਬਾਣੀ ਬਾਣੇ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਜਿੱਥੇ ਤਰਨੇ ਦਲ ਨੂੰ ਲੋੜ ਪਵੇ ਬਜ਼ੁਰਗਾਂ ਦੇ ਹੁਨਰ ਦੀ, 40 ਸਾਲ ਤੋਂ ਉੱਪਰ ਦੇ ਜਿਹੜੇ ਸਿੰਘ ਨੇ ਉਹਨਾਂ ਦੇ ਤਜਰਬੇ ਦੀ ਲੋੜ ਪਵੇ, ਤੇ ਉੱਥੇ ਬੁੱਢਾ ਦਲ ਤਰਨੇ ਦਲ ਦੀ ਮਦਦ ਵਾਸਤੇ ਹਾਜ਼ਰ ਹੋਵੇ। ਇਦਾਂ ਇਹ ਦੋ ਜਥੇ ਬਣਾਏ ਗਏ। ਇੱਕ ਜਥੇ ਦਾ ਨਾਮ ਜਿਹੜੇ 40 ਸਾਲ ਤੋਂ ਉੱਪਰ ਦੇ ਸਿੰਘ ਸਨ ਉਹਨਾਂ ਦਾ ਨਾਮ ਬੁੱਢਾ ਦਲ ਰੱਖਿਆ ਗਿਆ। ਖਾਲਸਾ ਜੀ ਬੁੱਢਾ ਦਲ ਜਿਹੜਾ ਨਾਂ ਰੱਖਿਆ ਗਿਆ ਇਹਦੇ ਪਿੱਛੇ ਵੀ ਇੱਕ ਇਤਿਹਾਸ ਹੈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਨਾਲ ਹੀ ਨਾਂ ਰੱਖਿਆ ਗਿਆ। ਜਦੋਂ ਗਵਾਲੀਅਰ ਦੇ ਕਿਲੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਨਜ਼ਰਬੰਦ ਕੀਤਾ ਤੇ ਉਦੋਂ ਬਾਬਾ ਬੁੱਢਾ ਸਾਹਿਬ ਜੀ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੂੰ ਨਾਲ ਲੈ ਕੇ ਗਵਾਲੀਅਰ ਪੁੱਜੇ ਤੇ ਗਵਾਲੀਅਰ ਜਾ ਕੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ, ਮਹਾਰਾਜ ਜੀ ਦੇ ਦਰਸ਼ਨ ਕੀਤੇ ਔਰ ਬਾਬਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਗਿਆ ਕਰੋ ਤੇ ਬਾਦਸ਼ਾਹ ਦੀ ਫੌਜ ਦਾ ਨਾਲ ਟਾਕਰਾ ਕਰਕੇ ਤੁਹਾਨੂੰ ਇਸ ਕਿਲੇ ਦੇ ਵਿੱਚੋਂ ਛੁਡਾ ਕੇ ਲੈ ਜਾਈਏ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ ਕਿ ਤੁਸੀਂ ਪੰਥ ਦੀ ਸਾਂਭ ਸੰਭਾਲ ਕਰੋ। ਜਿਹੜੀ ਫੌਜ ਸੀ ਮਹਾਰਾਜ ਜੀ ਦੀ ਉਹ ਮਜਨੂੰ ਦੇ ਟਿੱਲੇ ਤੇ ਪਹਿਲਾਂ ਸੀ, ਉੱਥੇ ਘਾਹ ਦੀ ਕਮੀ ਹੋ ਗਈ। ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਪੰਥ ਦੀ ਸੰਭਾਲ ਕੀਤੀ, ਸਾਰੇ ਯੋਧਿਆਂ ਦੀ ਸੰਭਾਲ ਕੀਤੀ ਔਰ ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਹਰ ਆਏ ਤੇ ਵੇਖਿਆ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਵਿਉਂਤਬੰਦੀ ਢੰਗ ਨਾਲ ਸਾਰੀ ਫੌਜ ਨੂੰ ਲਾਮਬੰਦ ਕੀਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨੂੰ ਨਾਲ ਲੈ ਕੇ ਆਏ ਸਨ, ਯੋਧਿਆਂ ਨੂੰ ਨਾਲ ਲੈ ਕੇ ਆਏ ਸਨ ਕਿ ਜੇ ਲੋੜ ਪਈ ਤੇ ਬਾਦਸ਼ਾਹ ਨਾਲ ਟਾਕਰਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਛੁਡਾ ਕੇ ਲਿਆਵਾਂਗੇ ਗਵਾਲੀਅਰ ਦੇ ਕਿਲੇ ਚੋਂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ, ਸਮਾਂ ਆਵੇਗਾ ਆਉਣ ਵਾਲੇ ਸਮੇਂ ਚ ਤੁਹਾਡੇ ਨਾਂ ਤੇ ਇੱਕ ਦਲ ਚੱਲੇਗਾ, ਦਲ ਪੰਥ ਚੱਲੇਗਾ, ਤੁਹਾਡੇ ਨਾਂ ਤੇ ਦਲ ਚੱਲੇਗਾ। ਇਹ ਬਚਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੇ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਦਰਜ ਨੇ। ਉਹ ਬਚਨ ਹੁਣ ਨਵਾਬ ਕਪੂਰ ਸਿੰਘ ਜੀ ਦੇ ਸਮੇਂ ਸਫਲਾ ਹੋਇਆ ਜਿਹੜਾ ਛੇਵੇਂ ਪਾਤਸ਼ਾਹ ਨੇ ਕੀਤਾ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਜਿਹੜੇ 40 ਸਾਲ ਤੋਂ ਉੱਪਰ ਦੀ ਉਮਰ ਦੇ ਸਿੰਘ ਸਨ ਉਸ ਦਲ ਦਾ ਨਾਮ ਰੱਖਿਆ ਗਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਔਰ ਜਿਹੜੇ 40 ਸਾਲ ਤੋਂ ਥੱਲੇ ਦੇ ਸਿੰਘ ਸਨ ਉਹਨਾਂ ਦਾ ਨਾਮ ਰੱਖਿਆ ਗਿਆ ਤਰਨਾ ਦਲ। ਪਰ ਵੇਖਦਿਆਂ ਵੇਖਦਿਆਂ ਤਰਨੇ ਦਲ ਚ ਹੋਰ ਵਾਧਾ ਹੋ ਗਿਆ। ਦਿਨਾਂ ਦੇ ਵਿੱਚ ਹੀ ਤਰਨੇ ਦਲ ਦੀ ਜਿਹੜੀ ਗਿਣਤੀ ਸੀ ਉਹ 12,000 ਹੋ ਗਈ। ਹੁਣ 12,000 ਸਿੰਘ ਜਦੋਂ ਤਰਨੇ ਦਲ ਚ ਇਕੱਠੇ ਹੋ ਗਏ, ਨਵਾਬ ਕਪੂਰ ਸਿੰਘ ਜੀ ਦੇ ਕੋਲ ਫੇਰੇ ਵਿਚਾਰ ਆਈ ਕਿ ਹੁਣ 12,000 ਸਿੰਘਾਂ ਦਾ ਲੰਗਰ ਇੱਕੋ ਜਗ੍ਹਾ ਤੋਂ ਪੱਕਣਾ, ਫਿਰ ਉਹਨਾਂ ਦਾ ਸਾਰਿਆਂ ਦਾ ਖਰਚਾ ਇੱਕੋ ਜਗ੍ਹਾ ਤੋਂ ਜਾਣਾ ਔਖਾ ਹੋ ਗਿਆ। ਉਸ ਵੇਲੇ ਨਵਾਬ ਕਪੂਰ ਸਿੰਘ ਜੀ ਨੇ ਦੁਬਾਰਾ ਪੰਥ ਦੀ ਇਕੱਤਰਤਾ ਕੀਤੀ ਔਰ ਵਿਚਾਰ ਪੇਸ਼ ਕੀਤੀ ਕਿ ਹੁਣ ਤਰਨੇ ਦਲ ਦੇ ਅੱਗੇ 5 ਹਿੱਸੇ ਬਣਾ ਦਿੱਤੇ ਜਾਣ, 5 ਮਿਸਲਾਂ ਜਿਹੜੀਆਂ ਨੇ ਉਹ ਤਰਨੇ ਦਲ ਦੀਆਂ ਅੱਗੋਂ ਬਣਾ ਦਿੱਤੀਆਂ ਜਾਣ। ਇਹ ਵਿਚਾਰ ਨਵਾਬ ਕਪੂਰ ਸਿੰਘ ਜੀ ਨੇ ਪੰਥ ਅੱਗੇ ਪੇਸ਼ ਕੀਤੀ ਔਰ ਸਾਰੇ ਪੰਥ ਨੇ ਨਵਾਬ ਕਪੂਰ ਸਿੰਘ ਜੀ ਦੀ ਇਹ ਵਿਚਾਰ ਪ੍ਰਵਾਨ ਕੀਤੀ ਕਿ ਨਵਾਬ ਸਾਹਿਬ, ਨਵਾਬ ਕਪੂਰ ਸਿੰਘ ਜੀ ਜਥੇਦਾਰ ਸਾਹਿਬ ਨੇ ਜਿਹੜੇ ਬਚਨ ਕਹੇ ਨੇ ਇਸੇ ਤਰ੍ਹਾਂ ਹੋਣੇ ਚਾਹੀਦੇ ਨੇ। ਉਸ ਵੇਲੇ ਫਿਰ 5 ਜਥੇ ਜਿਹੜੇ ਸਨ ਉਹ ਬਣਾਉਣ ਦੀ ਪੰਥ ਨੇ ਰਵਾਇਤ ਜਿਹੜੀ ਪੰਥ ਨੇ ਮਰਿਆਦਾ ਕਾਇਮ ਕੀਤੀ।
ਪਸੰਦ ਸਬਨ ਕੇ ਇਹ ਗੱਲ ਆਈ,
ਇਹ ਗੱਲ ਸਾਰਿਆਂ ਨੂੰ ਪਸੰਦ ਆਈ। 5 ਜਥੇ ਬਣਾਏ ਗਏ ਔਰ ਸਿੰਘਾਂ ਨੂੰ ਕਹਿ ਦਿੱਤਾ ਗਿਆ ਵੀ ਜਿਹਨੂੰ ਜਿਹੜਾ ਜਥਾ ਪਸੰਦ ਹੈ ਉਹਦੇ ਚ ਚਲਾ ਜਾਏ। ਇਹ ਨਹੀਂ ਕਿਹਾ ਵੀ ਤੂੰ ਫਲਾਣੇ ਜਥੇ ਚ ਜਾਣਾ, ਜਿਹਨੂੰ ਜਿਹੜਾ ਜਥੇਦਾਰ ਪਸੰਦ ਆ, ਜਿਹਨੂੰ ਜਿਹੜਾ ਜਥਾ ਪਸੰਦ ਆ ਉਹਦੇ ਵਿੱਚ ਉਹ ਜਾ ਸਕਦਾ, ਕਿਸੇ ਤੇ ਪਾਬੰਦੀ ਨਹੀਂ ਲਾਈ ਗਈ। ਇੱਦਾਂ 5 ਜਥੇ ਬਣਾਉਣ ਵਾਸਤੇ ਆਗਿਆ ਕੀਤੀ ਔਰ ਇਹ ਗੱਲ ਸਾਰੇ ਪੰਥ ਨੂੰ ਪ੍ਰਵਾਨ ਹੋਈ।
ਦੋਹਰਾ 5 ਡੇਰਨ ਬਿਦ ਰਚ ਦਈ, 5 ਨਿਸ਼ਾਨ ਬਣਾਏ।
ਖਾਲਸਾ ਜੀ 5 ਡੇਰੇ ਰਚ ਦਿੱਤੇ, 5 ਥਾਵਾਂ ਮੁਕਰਰ ਕਰ ਦਿੱਤੀਆਂ, ਉਹਨਾਂ ਤੇ 5 ਨਿਸ਼ਾਨ ਤੇ 5 ਧੌਂਸੇ ਨਗਾਰੇ ਰੱਖ ਦਿੱਤੇ, ਕਿਉਂਕਿ ਜਿਹੜਾ ਜਿਹੜਾ ਜਥਾ ਬਣਾਉਣਾ ਹੈ ਬੁੱਢੇ ਦਲ ਦੇ ਵਿੱਚੋਂ ਹੀ ਸਾਰੇ ਜਥੇ ਜਿਹੜੇ ਨੇ ਅੱਗੇ ਪੈਦਾ ਹੋਏ ਨੇ। ਇਸ ਕਰਕੇ ਬੁੱਢੇ ਦਲ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕਿਹਾ ਜਾਂਦਾ, ਉਹਦੇ ਵਿੱਚੋਂ ਹੀ ਸਾਰੀਆਂ ਜਥੇਬੰਦੀਆਂ ਪੈਦਾ ਹੋਈਆਂ ਨੇ। ਤੋ ਉਸ ਵਕਤ 5 ਜਿਹੜੇ ਨਗਾਰੇ ਤੇ 5 ਨਿਸ਼ਾਨ ਦੇ ਕੇ 5 ਡੇਰੇ ਮੁਕਰਰ ਕਰ ਦਿੱਤੇ ਤੇ ਸਿੰਘਾਂ ਨੂੰ ਕਹਿ ਦਿੱਤਾ ਗਿਆ ਕਿ ਇਹ 5 ਡੇਰੇ ਨੇ, 5 ਥਾਵਾਂ ਨੇ, ਜਿਹਨੇ ਜਿਹਨੇ ਜਿਹੜਾ ਜਿਹੜਾ ਡੇਰਾ ਜਿਸ ਨੂੰ ਪਸੰਦ ਹੈ, ਜਿਹੜੀ ਜਿਹੜੀ ਜਥੇਬੰਦੀ ਜਿਸ ਨੂੰ ਪਸੰਦ ਹੈ ਉਹ ਉੱਥੇ ਜਾ ਸਕਦਾ ਹੈ।
5 ਝੰਡੇ ਤੋਂ ਗੱਡੇ ਸ਼੍ਰੀ ਅਕਾਲ ਬੁੰਗੇ ਤੇ ਲਿਆਏ,
ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਨਿਸ਼ਾਨ ਜਿਹੜੇ ਸਨ ਉਹ ਪੰਜ ਨਿਸ਼ਾਨ ਪੰਜ ਜਥੇਦਾਰ ਮੁਕਰਰ ਕਰਕੇ ਉਹਨਾਂ ਪੰਜ ਜਥੇਦਾਰਾਂ ਨੂੰ ਪੰਜ ਨਿਸ਼ਾਨ ਦਿੱਤੇ ਗਏ, ਨਗਾਰੇ ਦਿੱਤੇ ਗਏ।
ਜੋ ਪਈ ਪ੍ਰਥਮ ਸ਼ਹੀਦਨ ਉਹ ਨਿਹੰਗਨ ਫੜਾਇਓ।
ਪਹਿਲਾ ਜਿਹੜਾ ਨਿਸ਼ਾਨ ਸੀ ਉਹ ਸ਼ਹੀਦਾਂ ਦੀ ਮਿਸਲ ਥਾਪੀ ਗਈ। ਨਿਹੰਗ ਸਿੰਘ ਨੇ ਸੂਰਬੀਰ ਸੂਰਮੇ ਬਹਾਦਰ ਯੋਧਿਆਂ ਦੀ ਇਹ ਮਿਸਲ ਹੈ, ਇਹਨੂੰ ਸ਼ਹੀਦਾਂ ਦੀ ਮਿਸਲ ਦਾ ਖਿਤਾਬ ਦਿੱਤਾ ਗਿਆ ਔਰ ਸ਼ਹੀਦਾਂ ਦੀ ਇਸ ਮਿਸਲ ਦਾ ਇੱਕ ਨਿਸ਼ਾਨ ਉਹ ਦੇ ਦਿੱਤਾ ਗਿਆ ਕਿ ਜਿਹਨੇ ਸ਼ਹੀਦਾਂ ਦੀ ਮਿਸਲ ਚ ਸ਼ਾਮਲ ਹੋਣਾ ਉਹ ਸ਼ਹੀਦਾਂ ਦੀ ਮਿਸਲ ਵਿਚ ਸ਼ਾਮਲ ਹੋ ਜਾਣ ਔਰ ਇਸ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਜਿਹਨਾਂ ਨੂੰ ਥਾਪਿਆ ਗਿਆ। ਸੁਣੋ ਜੀ,
ਦੀਪ ਸਿੰਘ ਸਿੰਘ ਕਰਮ ਸੁਗਾਇਓ।
ਇਸ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਥਾਪਿਆ ਗਿਆ ਮਹਾਨ ਜਰਨੈਲ, ਮਹਾਨ ਅਮਰ ਅਨੋਖੇ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ। ਇਹ ਸ਼ਹੀਦਾਂ ਦੀ ਮਿਸਲ ਦਾ ਜਥੇਦਾਰ ਇਹਨਾਂ ਨੂੰ ਥਾਪਿਆ ਗਿਆ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਹਿਯੋਗੀ ਜਥੇਦਾਰ ਥਾਪੇ ਗਏ ਜਥੇਦਾਰ ਕਰਮ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਹਿਯੋਗੀ ਜਥੇਦਾਰ ਨੇ ਸ਼ਹੀਦ ਬਾਬਾ ਕਰਮ ਸਿੰਘ ਜੀ। ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਤੋਂ ਆਪਾਂ ਸਾਰੇ ਭਲੀ ਪ੍ਰਕਾਰ ਨਾਲ ਵਿਦਿਤ ਹਾਂ ਕਿ ਕੈਸੀ ਸੂਰਬੀਰਤਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹੁੰਦੀ ਬੇਅਦਬੀ ਦਾ ਬਦਲਾ ਲੈਂਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਆਪਣਾ ਸੀਸ ਭੇਟ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਧੜ ਤੋਂ ਸਿਰ ਵੱਖਰਾ ਹੋਣ ਦੇ ਬਾਵਜੂਦ ਵੀ ਜੰਗ ਦੇ ਮੈਦਾਨ ਵਿਚ 17 ਸੇਰ ਦਾ ਖੰਡਾ ਪਕੜ ਕੇ ਜੂਝਦੇ ਚਲੇ ਗਏ। ਇਹੋ ਜਿਹੇ ਮਹਾਨ ਸ਼ਹੀਦ ਹੈ, ਉਨ੍ਹਾਂ ਦੀ ਮਿਸਲ ਹੈ ਖਾਲਸਾ ਜੀ। ਇਹ ਜਿਹੜੀ ਮਿਸਲ ਹੁਣ ਵੀ ਚੱਲ ਰਹੀ ਹੈ, ਬਾਬਾ ਦੀਪ ਸਿੰਘ ਜੀ ਦੀ ਜਿਹੜੀ ਮਿਸਲ ਹੈ ਸ਼ਹੀਦਾਂ ਦੀ ਮਿਸਲ, ਇਹ ਹੁਣ ਵੀ ਚੱਲ ਰਹੀ। ਹੁਣ ਇਸ ਸ਼ਹੀਦਾਂ ਦੀ ਮਿਸਲ ਨੂੰ ਤਰਨੇ ਦਲ ਨੂੰ ਬਾਬੇ ਬਕਾਲੀਆਂ ਦੀ ਮਿਸਲ ਕਿਹਾ ਜਾਂਦਾ ਹੈ। ਨਿਹੰਗ ਸਿੰਘਾਂ ਦੀ ਇਸ ਜਥੇ ਦੇ ਬੜੇ ਬੜੇ ਮਹਾਨ ਸ਼ਹੀਦ ਜਥੇਦਾਰ ਹੋਏ, ਬਾਬਾ ਬਿਸ਼ਨ ਸਿੰਘ ਜੀ ਵਰਗੇ ਬੜੀ ਬੜੀ ਉੱਚੀ ਅਵਸਥਾ ਦੇ ਮਾਲਕ ਬਾਬਾ ਬਿਸ਼ਨ ਸਿੰਘ ਜੀ ਔਰ ਫਿਰ ਉਨ੍ਹਾਂ ਤੋਂ ਬਾਅਦ ਸੰਤ ਬਾਬਾ ਕੀਰਤਨ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਨਾਲ ਵੀ ਬੜਾ ਸਨੇਹ ਰੱਖਦੇ ਸਨ। ਉਨ੍ਹਾਂ ਤੋਂ ਬਾਅਦ ਅੱਜ ਕੱਲ ਇਸ ਮਿਸਲ ਦੇ ਜਥੇਦਾਰ ਬਾਬਾ ਮੱਖਣ ਸਿੰਘ ਜੀ ਹਨ। ਇਹ ਬਾਬਾ ਦੀਪ ਸਿੰਘ ਜੀ ਦੀ ਮਿਸਲ ਹੈ ਜਿਹੜੀ ਹੁਣ ਵੀ ਚੱਲ ਰਹੀ ਹੈ। ਇੱਕ ਟਕਸਾਲ ਚੱਲੀ ਸੀ ਵਿਦਿਆਲਿਆਂ ਦੀ, ਵਿਦਿਆਰਥੀਆਂ ਦੀ, ਉਹ ਟਕਸਾਲ ਵੀ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਚੱਲਦੀ ਹੈ, ਜਿੱਥੇ ਜਿਨ੍ਹਾਂ ਦਾ ਕੰਮ ਸੀ ਕੇਵਲ ਵਿਦਿਆ ਪੜਾਉਣਾ, ਵਿਦਿਆ ਦਾ ਪ੍ਰਚਾਰ ਪ੍ਰਸਾਰ ਕਰਨਾ, ਤੇ ਜਿਹੜਾ ਜੰਗ ਯੁੱਧਾਂ ਦੇ ਵਿਚ ਲੜਨ ਭਿੜਨ ਵਾਲਾ ਕੰਮ ਸੀ ਉਹ ਇਨ੍ਹਾਂ ਨਿਹੰਗ ਸਿੰਘਾਂ ਨੂੰ ਥੋਪਿਆ ਗਿਆ, ਇਨ੍ਹਾਂ ਦੇ ਉੱਤੇ ਇਨ੍ਹਾਂ ਨੂੰ ਸੌਂਪਿਆ ਗਿਆ। ਸ਼ਹੀਦਾਂ ਦੀ ਮਿਸਲ ਦੇ ਜਿਹੜੇ ਜਥੇਦਾਰ ਨੇ ਉਹ ਬਾਬਾ ਦੀਪ ਸਿੰਘ ਜੀ ਨੂੰ ਨਵਾਬ ਕਪੂਰ ਸਿੰਘ ਜੀ ਨੇ ਮੁਕਰਰ ਕੀਤਾ ਔਰ ਇਨ੍ਹਾਂ ਦੇ ਨਾਲ ਸਹਿਯੋਗੀ ਜਥੇਦਾਰ ਸਰਦਾਰ ਕਰਮ ਸਿੰਘ ਜੀ ਨੂੰ ਲਾਇਆ ਗਿਆ।
ਦੂਏ ਕਰਮ ਧਰਮ ਸਿੰਘ ਅੰਮ੍ਰਿਤ ਸਰੀਏ।
ਇੱਕ ਦੂਸਰਾ ਜਥਾ ਬਣਾਇਆ, ਕਿਉਂਕਿ ਪੰਜ ਜਥੇ ਬਣਾਏ ਨੇ ਨਾ, ਪਹਿਲਾ ਜਥਾ ਤੇ ਸ਼ਹੀਦਾਂ ਦੀ ਮਿਸਲ ਦਾ ਬਣਾਇਆ ਗਿਆ। ਜਿਹੜੀਆਂ 11 ਮਿਸਲਾਂ ਮੁੱਖ ਨੇ, ਵੈਸੇ 12 ਮਿਸਲਾਂ ਕਹੀਆਂ ਜਾਂਦੀਆਂ, ਜਿਹੜੀ ਫੂਲਕਿਆਂ ਦੀ ਮਿਸਲ ਹੈ ਪਟਿਆਲੇ ਦੇ ਰਾਜਿਆਂ ਦੀ ਵੱਖਰੀ ਰਹੀ ਹੈ। ਜੰਗ ਯੁੱਧਾਂ ਦੇ ਸਮਿਆਂ ਦੇ ਵਿਚ 11 ਮਿਸਲਾਂ ਇਕੱਠੀਆਂ ਹੋ ਕੇ ਲੜਦੀਆਂ ਰਹੀਆਂ ਤੇ ਉਨ੍ਹਾਂ 11 ਮਿਸਲਾਂ ਵਿਚੋਂ ਸ਼ਹੀਦਾਂ ਦੀ ਮਿਸਲ ਮੁਖੀ ਹੈ। ਫਿਰ ਦੂਸਰੀ ਮਿਸਲ ਬਣਾਈ ਗਈ, ਦੂਸਰਾ ਜਥਾ ਬਣਾਇਆ ਗਿਆ, ਜਿਸ ਜਥੇ ਦਾ ਨਾਮ ਰੱਖਿਆ ਗਿਆ ਅੰਮ੍ਰਿਤਸਰੀਆ ਜਥਾ। ਇਹਦੇ ਵਿਚ ਜ਼ਿਆਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਇਲਾਕੇ ਦੇ ਸਿੰਘ ਸਨ ਉਨ੍ਹਾਂ ਸਿੰਘਾਂ ਨੂੰ ਰੱਖਿਆ ਗਿਆ। ਇਸ ਜਥੇ ਦਾ ਨਾਮ ਅੰਮ੍ਰਿਤਸਰੀਆ ਜਥਾ ਰੱਖਿਆ ਗਿਆ ਔਰ ਇਸ ਅੰਮ੍ਰਿਤਸਰੀਏ ਜਥੇ ਦੇ ਜਿਹੜੇ ਜਥੇਦਾਰ ਨਿਯੁਕਤ ਕੀਤੇ ਗਏ ਉਹ ਸਨ ਜਥੇਦਾਰ ਕਰਮ ਸਿੰਘ ਜੀ ਔਰ ਦੂਸਰੇ ਸਨ ਜਥੇਦਾਰ ਧਰਮ ਸਿੰਘ ਜੀ। ਇਨ੍ਹਾਂ ਨੂੰ ਇਨ੍ਹਾਂ ਜਥਿਆਂ ਦਾ ਇਹ ਜਥਾ ਜਥੇਦਾਰ ਥਾਪਿਆ ਗਿਆ, ਅੰਮ੍ਰਿਤਸਰੀਏ ਜਥੇ ਦਾ ਜਥੇਦਾਰ ਥਾਪਿਆ ਗਿਆ।
ਦਇਓ ਉਹਨੇ ਥਉ ਜਾਤ ਖੱਤਰੀਏ।
ਦੋਨਾਂ ਦੀ ਜਿਹੜੀ ਬਰਾਦਰੀ ਸੀ ਉਹ ਖੱਤਰੀ ਸੀ, ਇਹ ਖੱਤਰੀ ਪਰਿਵਾਰਾਂ ਨਾਲ ਸੰਬੰਧਿਤ ਸਨ, ਖੱਤਰੀ ਜਾਤੀ ਨਾਲ ਸੰਬੰਧਿਤ ਸਨ ਭਾਈ ਕਰਮ ਸਿੰਘ ਜੀ ਔਰ ਭਾਈ ਧਰਮ ਸਿੰਘ ਜੀ। ਇਹ ਅੰਮ੍ਰਿਤਸਰੀਏ ਜਥੇ ਦੇ ਜਥੇਦਾਰ ਬਣਾਏ ਗਏ।
ਤੀਜੋ ਚੱਕਿਓ ਬਾਬਨ ਬੜ ਅੰਸੀ।
ਤੇ ਜਿਹੜਾ ਤੀਜਾ ਜਥਾ ਬਣਾਇਆ ਗਿਆ ਉਹ ਬਣਾਇਆ ਗਿਆ ਗੁਰੂ ਕਿਆਂ ਦੀ ਅੰਸ ਵੰਸ਼ ਦਾ, ਜਿਹੜੇ ਗੁਰੂ ਕੇ ਸਾਹਿਬਜ਼ਾਦੇ ਸਨ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਦੇ ਵਿਚੋਂ ਬਾਬਾ ਕਾਨ ਸਿੰਘ ਜੀ, ਬਾਬਾ ਬਿਲੋਦ ਸਿੰਘ ਜੀ ਹੁਣੀ ਸਿੰਘ ਜਿਹੜੇ ਸਨ, ਇਕ ਜਥਾ ਉਨ੍ਹਾਂ ਦਾ ਬਣਾਇਆ ਗਿਆ ਜਿਨ੍ਹਾਂ ਨੂੰ ਬਾਬੇ ਕਿਆਂ ਦਾ ਜਥਾ ਕਿਹਾ ਜਾਂਦਾ ਹੈ।
ਟੇਹਣ ਪੱਲੇ ਥੇ ਆਦ ਗੁਰ ਅੰਸੀ।
ਇਹਦੇ ਵਿਚ ਜਿਆਦਾ ਤ੍ਰੇਹਣ ਤੇ ਪੱਲੇ ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਚੋ, ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਚੋ ਜਿਹੜੇ ਸਿੰਘ ਸਨ ਉਹ ਜਿਆਦਾ ਸਨ। ਇਹ ਆਪਣਾ ਜਥਾ ਲੈ ਕੇ ਗੋਇੰਦਵਾਲ ਸਾਹਿਬ ਜਾ ਰਹੇ। ਗੋਇੰਦਵਾਲ ਸਾਹਿਬ ਦਾ ਜਿਹੜਾ ਇਲਾਕਾ ਸੀ ਉਹ ਇਹ ਬਾਬੇ ਕੇ ਜਥਿਆਂ ਦਾ ਜਿਹੜਾ ਸੀ ਉਹ ਉਗਰਾਂਦੇ ਰਹੇ, ਉਥੋਂ ਜਿਹੜੀ ਆਮਦਨ ਆਉਂਦੀ ਸੀ ਉਹਦੇ ਨਾਲ ਆਪਣਾ ਖਰਚ ਚਲਾਉਂਦੇ ਰਹੇ।
ਚੌਥੋ ਸਿੰਘ ਦਸੋਂਦਾ ਨਾਮ,
ਚੌਥਾ ਜਥਾ ਬਣਾਇਆ ਗਿਆ ਜਿਹਨੂੰ ਦਸੋਂਦੀਆਂ ਦਾ ਜਥਾ ਕਿਹਾ ਜਾਂਦਾ, ਦਸੋਂਦੀਆਂ ਦਾ ਜਿਹਨੂੰ ਬਾਅਦ ਵਿਚ ਨਿਸ਼ਾਨਾ ਵਾਲੀ ਮਿਸਲ ਦੇ ਜਥੇਦਾਰ ਦੇ ਨਾਂ ਵਜੋਂ ਵੀ ਮੁਕਰਰ ਕੀਤਾ ਗਿਆ। ਜਿਹੜੀ 11 ਮਿਸਲਾਂ ਵਿਚੋਂ ਇਕ ਮਿਸਲ ਚੱਲੀ ਸੀ ਨਿਸ਼ਾਨਾ ਵਾਲੀ ਮਿਸਲ, ਅੰਬਾਲੇ ਦਾ ਜਿਹੜਾ ਇਲਾਕਾ ਸਾਰਾ ਇਸ ਇਲਾਕੇ ਦੇ ਵਿਚ ਕਾਬਜ ਰਹੇ ਨੇ। ਇਨ੍ਹਾਂ ਦੇ ਜਿਹੜੇ ਮੁਖੀ ਜਥੇਦਾਰ ਸਨ ਉਹ ਜਥੇਦਾਰ ਦਸੋਂਦਾ ਸਿੰਘ ਜੀ, ਨਵਾਬ ਕਪੂਰ ਸਿੰਘ ਜੀ ਨੇ ਇਨ੍ਹਾਂ ਨੂੰ ਮੁਕਰਰ ਕੀਤਾ।
ਗਿੱਲ ਜੱਟ ਕੋਟ ਬੁੱਢੇ ਥੋ ਤਾਮ,
ਇਹ ਜਥੇਦਾਰ ਦਸੋਂਦਾ ਸਿੰਘ ਜੀ ਜਿਹੜੇ ਚੌਥੇ ਜਥੇ ਦੇ ਜਥੇਦਾਰ ਥਾਪੇ ਗਏ ਨੇ, ਇਨ੍ਹਾਂ ਦਾ ਗੋਤਰ ਸੀ ਗਿੱਲ ਔਰ ਇਨ੍ਹਾਂ ਦਾ ਪਿੰਡ ਸੀ ਕੋਟ ਬੁੱਢਾ। ਬੁੱਢੇ ਕੋਟ ਬੁੱਢੇ ਦੇ ਬੁੱਢਾ ਕੋਟ ਜਿਹੜਾ ਨਗਰ ਹੈ ਉਥੋਂ ਦੇ ਰਹਿਣ ਵਾਲੇ ਸਨ।
ਪੰਜਵੋਂ ਰੰਗ ਰੇਟੋ ਬੀਰ ਸਿੰਘ ਨਾਏ,
ਔਰ ਪੰਜਵਾਂ ਜਥਾ ਬਣਾਇਆ ਗਿਆ ਰੰਗਰੇਟਿਆਂ ਦਾ, ਜਿਨ੍ਹਾਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਵਚਨ ਕੀਤਾ ਰੰਗਰੇਟੇ ਗੁਰੂ ਕੇ ਬੇਟੇ। ਇਹ ਰੰਗਰੇਟਿਆਂ ਦਾ ਜਥਾ ਸਦਾਇਆ, ਬੜੀ ਸੂਰ ਵੀਰਤਾ ਨਾਲ ਬਹਾਦਰੀ ਨਾਲ ਇਹ ਰੰਗਰੇਟੇ ਸਿੰਘ ਲੜੇ ਨੇ, ਯੋਧੇ ਬਣ ਕੇ ਲੜੇ ਨੇ। ਇਨ੍ਹਾਂ ਦੇ ਜਿਹੜੇ ਜਥੇਦਾਰ ਮੁਕਰਰ ਕੀਤੇ ਤੇ ਨਿਸ਼ਾਨ ਦੇ ਕੇ ਇਨ੍ਹਾਂ ਦਾ ਨਾਮ ਰੱਖਿਆ ਗਿਆ ਬਾਬਾ ਬੀਰ ਸਿੰਘ ਜੀ, ਜਥੇਦਾਰ ਸਨ ਇਨ੍ਹਾਂ ਦੇ, ਉਨ੍ਹਾਂ ਨੂੰ ਆਗੂ ਬਣਾਇਆ ਗਿਆ।
ਉਤੋ ਤੇਰਾ ਸੈ ਘੋੜੇ ਵਾਏ,
ਰੰਗਰੇਟਿਆਂ ਦੀ ਉਸ ਵੇਲੇ ਜਿਹੜੀ ਕੁੱਲ ਗਿਣਤੀ ਸੀ 1300 ਸੀ, 1300 ਰੰਗਰੇਟੇ ਸਿੰਘ ਸਨ। ਇਹ ਸਾਰੇ ਬਾਬਾ ਬੀਰ ਸਿੰਘ ਜੀ ਦੇ ਨਾਲ ਇਕੱਠੇ ਹੋ ਗਏ ਜਿੰਨੇ ਰੰਗਰੇਟੇ। ਕਿਸੇ ਤੇ ਸ਼ਰਤ ਨਹੀਂ ਸੀ ਲਾਈ ਗਈ ਕਿ ਤੁਸੀਂ ਉੱਥੇ ਹੀ ਜਾਣਾ, ਸਭ ਨੂੰ ਇਹ ਕਹਿ ਦਿੱਤਾ ਸੀ ਕਿ ਜਿਹਨੂੰ ਜਿਹੜਾ ਜਥਾ ਪਸੰਦ ਹੈ ਉੱਥੇ ਜਾ ਸਕਦਾ। ਤੇ ਜਿਹੜੇ 1300 ਘੋੜ ਸਵਾਰ ਰੰਗਰੇਟੇ ਸਨ ਉਹ ਜਥੇਦਾਰ ਬਾਬਾ ਬੀਰ ਸਿੰਘ ਜੀ ਦੀ ਸ਼ਰਨ ਦੇ ਵਿਚ ਸਾਰੇ ਇਕੱਠੇ ਹੋ ਕੇ ਆ ਗਏ।
ਐਸੀ ਲੀਨੀ ਜੁਗਤ ਬਣਾਏ,
ਏਦਾਂ ਇਹ ਪੰਜ ਜਥੇ ਬਣਾਏ ਗਏ। ਪਹਿਲਾ ਸ਼ਹੀਦਾਂ ਦੀ ਮਿਸਲ ਦਾ, ਦੂਸਰਾ ਜਥਾ ਬਣਾਇਆ ਗਿਆ ਅੰਮ੍ਰਿਤਸਰੀਆਂ ਦਾ, ਤੀਸਰਾ ਬਾਬੇ ਕਿਆਂ ਦਾ, ਔਰ ਚੌਥਾ ਦਸੋਂਦ ਸਿੰਘਿਆਂ ਦਾ, ਜਿਨ੍ਹਾਂ ਨੂੰ ਬਾਅਦ ਵਿਚ ਨਿਸ਼ਾਨਾ ਵਾਲੀ ਮਿਸਲ ਵੀ ਕਿਹਾ ਜਾਂਦਾ ਹੈ। ਔਰ ਇਸੇ ਤਰ੍ਹਾਂ ਪੰਜਵਾਂ ਜਥਾ ਜਿਹੜਾ ਬਣਾਇਆ ਗਿਆ ਉਹ ਰੰਗਰੇਟਿਆਂ ਦਾ। ਇਹ ਪੰਜ ਜਥੇ, ਬੁੱਢਾ ਦਲ ਵੱਖਰਾ ਹੀ ਰਿਹਾ, ਉਹਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਰਹੇ, ਕਿਉਂਕਿ ਦੀਵਾਨ ਦਰਬਾਰਾ ਸਿੰਘ ਜੀ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਚਲਾਣੇ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ ਪੰਥ ਦੇ ਜਥੇਦਾਰ, ਵੈਸੇ ਦੋਨਾਂ ਦਲਾਂ ਦੇ ਮੁਖੀ ਭਾਵੇਂ ਉਹ ਤਰਨੇ ਦਲ ਪੰਜ ਬਣ ਗਏ ਨੇ ਤੇ ਬੁੱਢਾ ਦਲ ਇੱਕ ਹੀ ਹੈ, ਉਨ੍ਹਾਂ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਰਹੇ ਨੇ ਦੋਵਾਂ ਦੇ। ਅੱਗੇ ਜਿਹੜੇ ਮੀਤ ਜਥੇਦਾਰ ਨੇ ਉਹ ਇਹ ਸਾਰੇ ਮੁਕਰਰ ਕੀਤੇ ਗਏ ਨੇ, ਮੁਖੀ ਨਵਾਬ ਕਪੂਰ ਸਿੰਘ ਜੀ ਰਹੇ ਹਨ।
ਜੋ ਸੁਨੀ ਰਤਨ ਸਿੰਘ ਸੋ ਦੇਈ ਗਾਏ,
ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਜੋ ਮੈਂ ਆਪਣੇ ਬਜ਼ੁਰਗਾਂ ਕੋਲੋਂ ਇਤਿਹਾਸ ਪੰਥ ਦਾ ਸੁਣਿਆ, ਸਿੰਘਾਂ ਦਾ, ਸੂਰਬੀਰਾਂ ਦਾ, ਬਹਾਦਰਾਂ ਦਾ, ਯੋਧਿਆਂ ਦਾ ਇਤਿਹਾਸ ਸੁਣਿਆ, ਉਹ ਇਤਿਹਾਸ ਮੈਂ ਉਸੇ ਤਰ੍ਹਾਂ ਇੱਥੇ ਲਿਖ ਦਿੱਤਾ, ਆਪ ਸਾਰੀ ਸੰਗਤ ਨੂੰ ਸਰਵਣ ਕਰਾ ਦਿੱਤਾ ਹੈ।
ਦੋਰਾ ਜੇ ਕੋ ਪੁੱਛੇ ਪ੍ਰਸ਼ਨ ਯੇ, ਨਵਾਬ ਕਪੂਰ ਸਿੰਘ ਕੀ ਜਾਤ।
ਹੁਣ ਕਹਿੰਦੇ ਜੇ ਕੋਈ ਸਵਾਲ ਕਰੇ ਨਵਾਬ ਕਪੂਰ ਸਿੰਘ ਜੀ ਭਲਾ ਕੌਣ ਸਨ, ਇਨ੍ਹਾਂ ਦੀ ਜਾਤ ਬਰਾਦਰੀ, ਇਹ ਕਿੱਥੋਂ ਦੇ ਰਹਿਣ ਵਾਲੇ ਸਨ, ਕਿਹੜਾ ਪਿੰਡ ਸੀ ਇਨ੍ਹਾਂ ਦਾ, ਇਨ੍ਹਾਂ ਦੇ ਪਿਤਾ ਦਾ ਕੀ ਨਾਮ ਸੀ, ਨਵਾਬ ਕਪੂਰ ਸਿੰਘ ਜੀ ਬਾਰੇ ਅਗਰ ਕੋਈ ਪੁੱਛੇ।
ਕੌਣ ਪਿੰਡ ਉਹ ਗੋਤ ਕੋਏ, ਸੋਈ ਸੁਨੋ ਅਬ ਬਾਤ।
ਇਨ੍ਹਾਂ ਦਾ ਪਿੰਡ ਕਿਹੜਾ ਸੀ, ਇਨ੍ਹਾਂ ਦਾ ਗੋਤਰ ਕਿਹੜਾ ਸੀ, ਕਹਿੰਦੇ ਹੁਣ ਉਹ ਬਾਤ ਤੁਸੀਂ ਸਾਰੇ ਧਿਆਨ ਨਾਲ ਸੁਣੋ।
ਚੋ ਪਈ ਫਰ ਜੁਲੇ ਖਾਂ ਤੋਂ ਮੁਗਲੇ ਨਾਮ,
ਕਹਿੰਦੇ ਹੁਣ ਉਹਦੇ ਬਾਰੇ ਦੱਸਦੇ ਨਵਾਬ ਕਪੂਰ ਸਿੰਘ ਜੀ ਦਾ ਪਿੰਡ ਕਿਹੜਾ ਸੀ, ਕਿਸ ਪਿੰਡ ਦਾ ਇਨ੍ਹਾਂ ਦਾ ਜਨਮ ਸੀ। ਫਰਜੁੱਲਾ ਖਾਂ, ਇਹ ਖਾਨ ਬਹਾਦਰ ਜਕਰੀਏ ਖਾਂ ਦਾ ਜੀਜਾ ਸੀ। ਫਰਜੁੱਲਾ ਖਾਂ ਨਾਮ ਦਾ ਇੱਕ ਮੁਗਲ ਸੀ,
ਉਹਨੇ ਵਸਾਇਓ ਫਰਜੁੱਲੋ ਗ੍ਰਾਮ,
ਉਹਨੇ ਆਪਣਾ ਇੱਕ ਪਿੰਡ ਵਸਾਇਆ ਆਪਣੇ ਨਾਂ ਦੇ ਉੱਤੇ, ਉਸ ਪਿੰਡ ਦਾ ਨਾਂ ਰੱਖਿਆ ਫਰਜੁੱਲਾਪੁਰ। ਵੈਸੇ ਬਾਅਦ ਵਿੱਚ ਇਹ ਨਾਂ ਪ੍ਰਸਿੱਧ ਹੋਇਆ ਫੈਜਲਪੁਰ, ਪਰ ਪਹਿਲਾਂ ਉਹਨੇ ਜਿਹੜਾ ਨਾਂ ਫਰਜੁੱਲੇ ਖਾਂ ਨੇ ਆਪਣੇ ਨਾਂ ਤੇ ਫਰਜੁੱਲਾਪੁਰ ਹੀ ਪਿੰਡ ਦਾ ਨਾਂ ਰੱਖਿਆ, ਬਾਅਦ ਵਿੱਚ ਉਹਨੂੰ ਫੈਜ਼ਲਪੁਰ ਨਾਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
ਹੁਤੀ ਖਾਨੂ ਨਵਾਬ ਖਾਨੋ ਹਮਸ਼ੀਰਾ,
ਜਿਹੜਾ ਖਾਨੂ ਸੀ ਨਾ, ਖਾਨੂ ਖਾਨ ਬਹਾਦਰ ਜ਼ਕਰੀਆ ਖਾਂ, ਇਹਨੂੰ ਖਾਲਸਾ ਖਾਨੂ ਕਹਿੰਦਾ ਸੀ, ਜ਼ਕਰੀਆ ਖਾਂ ਨੀ ਸੀ, ਖਾਨ ਬਹਾਦਰ ਨੀ ਸਨ ਕਹਿੰਦੇ ਇਹਨੂੰ, ਨਾ ਇਹਦਾ ਖਾਨ ਬਹਾਦਰ ਜ਼ਕਰੀਆ ਖਾਂ ਸੀ, ਪਰ ਸਿੰਘ ਇਹਨੂੰ ਖਾਨੂ ਕਹਿ ਕੇ ਬੁਲਾਉਂਦੇ ਸੀ। ਖਾਨੂ ਦੀ ਇੱਕ ਖਾਨੋ ਭੈਣ ਸੀ, ਉਹਦਾ ਨਾਂ ਸੀ ਹਮਸ਼ੀਰਾ। ਜ਼ਕਰੀਆ ਖਾਂ ਦੀ ਸੂਬੇ ਲਾਹੌਰ ਦੀ ਇੱਕ ਭੈਣ ਸੀ, ਉਹਦਾ ਨਾਂ ਹਮਸ਼ੀਰਾ ਸੀ।
ਫਰਜੁੱਲੇ ਕੇ ਘਰ ਵਸਤੀ ਤੀਰਾ,
ਫਰਜੁੱਲੇ ਖਾਂ ਨਾਲ ਵਿਆਹੀ ਗਈ। ਖਾਨ ਬਹਾਦਰ ਜ਼ਕਰੀਆ ਖਾਂ ਦੀ ਭੈਣ ਹਮਸ਼ੀਰਾ ਜਿਹੜੀ ਸੀ, ਉਹ ਇਸ ਫਰਜੁੱਲੇ ਖਾਂ ਨਾਲ, ਜਿਹਨੇ ਆ ਫੈਜ਼ਲਪੁਰ ਪਿੰਡ ਵਸਾਇਆ ਫਰਜੁੱਲਾਪੁਰ, ਇਹਦੇ ਨਾਲ ਵਿਆਹੀ ਗਈ।
ਉਤੀ ਹਮਾਇਤਨ ਬੜੀ ਕਮਜਾਤ,
ਬੜੀ ਕਮਜਾਤ ਸੀ ਔਰ ਆਪਣੇ ਭਰਾ ਦੀ ਮਦਦਗਾਰ ਸੀ। ਜਿਵੇਂ ਦਾ ਭਰਾ ਜ਼ਕਰੀਆ ਸਿੰਘਾਂ ਦਾ ਦੁਸ਼ਮਣ ਸੀ ਨਾ, ਉਸੇ ਤਰ੍ਹਾਂ ਇਹ ਵੀ ਸਿੰਘਾਂ ਦੀ ਬੜੀ ਦੋਖੀ ਸੀ, ਇਹ ਵੀ ਸਿੰਘਾਂ ਦੇ ਨਾਲ ਬੜਾ ਵੈਰ ਕਮਾਉਂਦੀ ਸੀ।
ਉਨ ਬਹੁ ਸਿੰਘ ਥੇ ਕਰਾਏ ਘਾਤ,
ਜਿਹੜੀ ਹਮਸ਼ੀਰਾ ਹੈ ਇਹਨੇ ਬੜੇ ਸਿੰਘ ਘਾਤ ਕਰਵਾਏ ਸਨ, ਬੜੇ ਸਿੰਘ ਇਹਨੇ ਕਤਲ ਕਰਵਾਏ ਸਨ ਆਪਣੇ ਭਰਾ ਕੋਲੋਂ।
ਪੰਦਰਾਂ ਸੈ ਜੋ ਹੁਤੇ ਚਕਰੈਲ,
ਜਿਹੜੇ 1500 ਸਿੰਘ ਚਕਰੈਲ ਸੀ ਨਾ, ਭਾਵ ਜਿਹੜੇ ਫਰਜੁੱਲੇ ਖਾਂ ਕੋਲ ਨੌਕਰੀ ਕਰਦੇ ਸੀ ਕਈ ਸਿੰਘ, ਇਹਨੇ ਉਹਨਾਂ ਦਾ ਵੀ ਘਾਤ ਕਰਵਾਇਆ।
ਸੋ ਉਨ ਮਰਵਾਏ ਕਰ ਕਰ ਫੈਲ,
ਇਹਨੇ ਪਾਪ ਕਰ ਕਰਕੇ ਸਾਰੇ ਸਿੰਘ ਵਾਰੀ ਵਾਰੀ ਕਰਕੇ ਮਰਵਾਏ। ਇਸ ਹਮਸ਼ੀਰਾ ਨੇ ਆਪਣੇ ਪਤੀ ਫਰਜੁੱਲੇ ਖਾਂ ਨੂੰ ਕਹਿ ਕਹਿ ਕੇ ਬੜੇ ਸਿੰਘ ਮਰਵਾਏ, ਬੜੇ ਸਿੰਘ ਇਹਨੇ ਜ਼ਕਰੀਆ ਖਾਂ ਨੂੰ ਕਹਿ ਕੇ ਸ਼ਹੀਦ ਕਰਵਾਏ।
ਤਹ ਕਪੂਰ ਸਿੰਘ ਹੁਤੇ ਪਿਤ ਮਾਤ,
ਉਸੇ ਪਿੰਡ ਚ ਜਿੱਥੇ ਹਮਸ਼ੀਰਾ ਵਿਆਹੀ ਹੋਈ ਹੈ ਜ਼ਕਰੀਆ ਦੀ ਭੈਣ ਫਰਜੁੱਲੇ ਖਾਂ ਨਾਲ, ਉਸੇ ਪਿੰਡ ਚ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਪਿਤਾ ਔਰ ਮਾਤਾ ਜੀ ਰਹਿੰਦੇ ਨੇ, ਉਸੇ ਪਿੰਡ ਦੇ ਵਿਚ ਇਨ੍ਹਾਂ ਦੇ ਪਿਤਾ ਔਰ ਮਾਤਾ ਜੀ ਰਹਿੰਦੇ ਹਨ।
ਬਿਰਕ ਗੋਤ ਉਹ ਜੱਟ ਸੀ ਜਾਤ,
ਇਹ ਜੱਟ ਬਰਾਦਰੀ ਦੇ ਨਾਲ ਸੰਬੰਧਿਤ ਸਨ ਔਰ ਇਹਨਾਂ ਦਾ ਗੋਤ ਸੀ ਬਿਰਕ, ਇਹ ਬਿਰਕ ਗੋਤ ਦੇ ਧਾਰਨੀ ਸਨ।
ਵੈ ਘਰ ਸੇ ਨਿਕ ਸੇ ਉਹ ਸਾਇਤ ਕਿਤ ਖਰੀ,
ਕਹਿੰਦੇ ਕਿਤੇ ਚੰਗੀ ਘੜੀ ਦੇ ਵਿਚ ਘਰੋਂ ਬਾਹਰ ਨਿਕਲੇ।
ਬਹੁਤ ਟਹਿਲ ਉਨ ਸਿੰਘਨ ਕਰੀ,
ਇਹਨੇ ਬਹੁਤ ਭਾਰੀ ਚੰਗੀ ਟਹਿਲ ਸਿੰਘਾਂ ਦੀ ਪੰਥ ਦੀ ਕੀਤੀ ਨਵਾਬ ਕਪੂਰ ਸਿੰਘ ਜੀ ਨੇ।
ਉਸੀ ਟਹਿਲ ਤੇ ਯੇ ਪਦ ਪਾਇਓ,
ਨਵਾਬ ਕਪੂਰ ਸਿੰਘ ਜੀ ਉਸੇ ਪਿੰਡ ਦੇ ਵਿਚ ਰਹਿਣ ਵਾਲੇ ਦਿਆਲ ਸਿੰਘ ਦੇ ਘਰ ਨਵਾਬ ਕਪੂਰ ਸਿੰਘ ਜੀ ਨੇ ਸੰਨ 1698 ਈਸਵੀ ਦੇ ਵਿਚ ਜਨਮ ਧਾਰਨ ਕੀਤਾ, ਜਦੋਂ ਉਧਰ ਖਾਲਸੇ ਪੰਥ ਦੀ ਸਾਜਣਾ ਹੋਣੀ ਸੀ। ਇਕ ਸਾਲ ਬਾਅਦ 99 ਚ ਪੰਥ ਸਾਜਿਆ ਗਿਆ, 98 ਦੇ ਵਿਚ ਨਵਾਬ ਕਪੂਰ ਸਿੰਘ ਜੀ ਦਾ ਜਨਮ ਹੋਇਆ। ਦਿਆਲ ਸਿੰਘ ਦੇ ਘਰ ਉਸੇ ਪਿੰਡ ਚ ਫੈਜ਼ਲਪੁਰ ਦੇ ਵਿਚ, ਇਹ ਜਿਹੜਾ ਫੈਜ਼ਲਪੁਰ ਪਿੰਡ ਹੈ, ਨਵਾਬ ਕਪੂਰ ਸਿੰਘ ਜੀ ਨੇ ਬਾਅਦ ਵਿਚ ਫਰਜੁੱਲੇ ਨੂੰ ਮਾਰ ਕੇ ਇਸ ਪਿੰਡ ਦਾ ਨਾਮ ਸਿੰਘਪੁਰਾ ਰੱਖਿਆ, ਜਿੱਥੋਂ ਫਿਰ ਸਿੰਘਪੁਰੀਆਂ ਦੀ ਮਿਸਲ ਵੀ ਚੱਲੀ ਨਵਾਬ ਕਪੂਰ ਸਿੰਘ ਦੇ ਨਾਂ ਤੇ ਸਿੰਘਪੁਰੀਆਂ ਦੀ ਮਿਸਲ ਚੱਲੀ। ਤੋ ਇਸ ਪ੍ਰਕਾਰ ਦੇ ਨਾਲ ਨਵਾਬ ਕਪੂਰ ਸਿੰਘ ਜੀ ਕਿਤੇ ਚੰਗੀ ਘੜੀ ਪੰਥ ਦੀ ਸ਼ਰਨ ਵਿਚ ਆਏ ਔਰ ਪੰਥ ਦੇ ਤਾਬਿਆਂ ਆ ਕੇ ਇਨ੍ਹਾਂ ਨੇ ਸੇਵਾ ਕੀਤੀ। ਉਸੇ ਸੇਵਾ ਤੇ ਖੁਸ਼ ਹੁੰਦਿਆਂ ਪੰਥ ਨੇ ਇਨ੍ਹਾਂ ਨੂੰ ਨਵਾਬੀ ਦਾ ਖਿਤਾਬ ਦਿੱਤਾ।
ਸਰਬ ਪੰਥ ਕੋ ਨਵਾਬ ਸਦਾਇਓ,
ਜਥੇਦਾਰ ਨਵਾਬ ਕਪੂਰ ਸਿੰਘ ਜੀ ਸਾਰੇ ਪੰਥ ਦੇ ਨਵਾਬ ਸਦਾਏ, ਇਨ੍ਹਾਂ ਨੂੰ ਸਾਰੇ ਪੰਥ ਦਾ ਨਵਾਬ ਕਿਹਾ ਗਿਆ।
ਟਹਿਲ ਕਰੀ ਕਿਸ ਬਿਰਥੀ ਨਾ ਜਾਏ,
ਖਾਲਸਾ ਜੀ ਜਿਹੜੀ ਟਹਿਲ ਹੈ ਨਾ, ਟਹਿਲ ਸੇਵਾ, ਉਹ ਸੇਵਾ ਕੀਤੀ ਹੋਈ ਕਿਸੇ ਦੀ ਵਿਅਰਥ ਨਹੀਂ ਜਾਂਦੀ, ਖਾਸ ਕਰਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਕੀਤੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ। ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ, ਇਹ ਸੇਵਾ ਕੀਤੀ ਕਦੇ ਅਜਾਈ ਨਹੀਂ ਜਾਂਦੀ। ਨਵਾਬ ਕਪੂਰ ਸਿੰਘ ਜੀ ਨੇ ਸੇਵਾ ਕੀਤੀ ਤੇ ਵੇਖੋ ਪੰਥ ਨੇ ਉਹਨਾਂ ਨੂੰ ਕਿੱਡਾ ਵੱਡਾ ਖਿਤਾਬ ਦਿੱਤਾ। उसे सेवा दे प्रथाए कल आपां कथा विच सरवण कीता ही है ना कि उसे सेवा तो खुश हो के ना नू नवाबी दा खिताब मिलिया
ये खालसो खुद खुद है खुदाए
पला खालसे दी सेवा कीती हुई गुरु पंथ दी सेवा कीती है जाई किवें जा सकती है क्योंकि गुरु का एक खालसा खुद खुदा खालसा होवे खुद खुदा जिम खूबी खूब खुदाए खालसा खुद खुदा है खालसा खुद परमेश्वर है इस करके परमेश्वर दी कीती सेवा किते जाई जा सकती है भला परमेश्वर दी सेवा कीती खुदा दी सेवा कीती किवें जाई जा सकती खालसा खुद खुदा है खालसे विच महाराज जी दा निवास है खालसा ही परमेश्वर है इत्थे एक दो चार एक बंदे नू खालसे नू नहीं सारे पंथ दी समूलियत दी सारे पंथ नू खुदा कहा कि जो सारा खालसा इकट्ठा हो जाए फिर वो खुदा है फिर वो कलगीधर दा रूप है क्योंकि कलगीधर पातशाह ने आप ही वचन कीते मैं खालसे च वसदा खालसा मोह मैं खालसे मैं जो खालसे दे अगे हाथ जोड़ के कहते खालसा जी मैनू भी गोबिंद राय तो गोबिंद सिंह बनाओ उदो एकमिक हो गए उदो गुर चेला चेला गुरु की प्रथा एकमिक कर दिती एकमिक ही हो गए इस करके खालसा खुद खुदा है ते खालसे दी कीती हुई सेवा खालसा जी कदे अजाई नहीं जांदी सेवा नवाब कपूर सिंह ने कीती ते ओ सेवा दा बदला फल इन्हां नूं नवाबी दे रूप दे विच प्राप्त होया
दोहरा एक दिवस इस नवाब के मन में आई मोज
खालसा जी एक दिन जथेदार नवाब कपूर सिंह जी दे हिरदे च विचार आई क्योंकि उधरों हुण तुरकां ने सकंजा कसना शुरू कर दिता सी पहला तो नवाबी दे के ढिल रखी मुड़ के उन्होंने वधीकियां कर दियां शुरू कर दित्तियां सूबे लाहौर ने नवाब कपूर सिंह जी ने आख्या कि इन्हां नूं थोड़े जे हथ विखा देने चाहिए ने कि असीं शस्त्र चलाने बंद किए ने पर चलाने भुले नहीं असीं कि इन्हां दे मन च भुलेखा होवे कि इन्हां ने शस्त्र चलाने बंद कर दिते ने ते इन्हां नूं चलाने भुल भी गए होणगे भुले नहीं शस्त्र गातरे च रखे ने पर चलाने नहीं भुले शेर दा बच्चा किते पिंजरे विच आ भी जाए ना तो शिकार करना भुल नहीं जांदा उह शिकार करन दी बिरती उहदे उहदे संस्कारां दे विच आ उहदे खून दे विच हुंदी है तो नवाब कपूर सिंह जी दे मन च विचार आई कि कुछ अपना पौरख विखाणा चाहीदा सूबे लाहौर नूं इहनूं दसणा चाहीदा कि सिंघां दे विच सूर वीरता हाले भी कायम है
और सिंगन पोरख किए मैं निज कियो ना कोज
नवाब कपूर सिंह जी ने भी विचार कीती कि बाकी सारे सिंह किते ना किते कोई ना कोई पौरख विखा के आउंदे ने कोई ना कोई बल विखा के आउंदे ने कोई ना कोई बहादरी का कारनामा करके आउंदे ने ते एक बहादरी का कारनामा मैं भी करके आवां नवाब कपूर सिंह जी ने विचार कीती कि सिंघां दे विच क्योंकि सिंघां विच सत्कार उहदा है जिन्ना कोई सूरमा है जिन्ना कोई बहादरी का कारनामा करदा उन्ना ही उहदा ज्यादा सत्कार हुंदा तो नवाब जी ने अपने मन दे विच विचार कीती
जो पई चढ़ो नवाब के खेलन शिकार
जथेदार नवाब कपूर सिंह जी शिकार खेडन चढ़े शिकार वास्ते गए
सात कुल लाए पीसे असवार
तकरीबन कुल तो वीक घोड़ सवार ही सिर्फ वीक सिंह जेड़े चंगे सूरमे घोड़ सवार सन ओ नवाब कपूर सिंह जी ने अपने नाल लए
जात जात जा पुजियो लाहौर
अमृतसर शहर तो चले शिकार खेडदिया खेडदिया चलदे चलदे लाहौर शहर दे विच आ पहुंचे लाहौर शहर दे ऐन बिल्कुल कोल आ पहुंचे
जाए बैठे ओ सो चबूतरे ठौर
भी सिंह नाल सन नवाब कपूर सिंह जी दे ते इन्हां ने की कीता कि लाहौर शहर च प्रवेश कर गए जिहड़ा अगे आया तेग नाल साफ कर दिता ते जिहड़ा लाहौर शहर दा वड्डा चबूतरा सी जिथे कोतवाल बह के इंसाफ करदा सी लोकां दा उस चबूतरे ते आ के नवाब कपूर सिंह जी बह गए कहिंदे अज लाहौर दा कोतवाल मैं आ ਰੱਖਿਆ ਸਿੰਘਾਂ ਦੀ ਬਹਾਦਰੀ ਤੇ ਦਲੇਰੀ ਦਾ ਇਤਿਹਾਸ। ਕੇਵਲ 20 ਸਿੰਘ ਲਏ ਤੇ ਲਾਹੌਰ ਵਰਗੀ ਤਾਕਤ ਜਿੱਥੇ ਉਸ ਵੇਲੇ ਦਾ ਬਹਾਦਰ ਜ਼ਕਰੀਆ ਖਾਂ ਉੱਥੇ ਮਾਲਕ ਹੈ, ਬੜੇ ਬੜੇ ਤੁਰਕਾਂ ਦੀ ਫੌਜ ਆ, ਵੱਡੇ ਕਿਲੇ ਨੇ, ਰਹਿਕਲੇ ਨੇ, ਕੇਵਲ 20 ਸਿੰਘ ਲੈ ਕੇ ਗਏ ਤੇ ਉੱਥੇ ਜਾ ਕੇ ਜਿਹੜਾ ਕੋਤਵਾਲ ਦਾ ਚਬੂਤਰਾ ਸੀ ਉਹਦੇ ਤੇ ਕਬਜ਼ਾ ਕਰਕੇ ਆਪ ਤਖ਼ਤ ਲਾ ਕੇ ਬਹਿ ਗਏ। ਕਹਿੰਦੇ ਅੱਜ ਲਾਹੌਰ ਦਾ ਜਿਹੜਾ ਕੋਤਵਾਲ ਆ ਉਹ ਮੈਂ ਹਾਂ।
ਪਹਿਰ ਦੋਏ ਤੈ ਹੁਕਮ ਚਲਾਏ,
ਬੈਠੇ ਰਹੇ, ਹੁਕਮ ਕੀਤਾ ਕਿ ਜਿੰਨੇ ਜੇਲ੍ਹ ਦੇ ਵਿੱਚ ਕੈਦੀ ਨੇ ਸਾਰੇ ਛੱਡ ਦਿਓ। ਤਕਰੀਬਨ 20 ਕੈਦੀ ਸਨ ਉਸ ਵੇਲੇ ਜੇਲ੍ਹ ਚ, ਉਹ ਨਵਾਬ ਕਪੂਰ ਸਿੰਘ ਜੀ ਨੇ 20 ਦੇ 20 ਕੈਦੀ ਛੁਡਾ ਦਿੱਤੇ। ਇੱਕ ਦੋ ਤਿੰਨ ਨਹੀਂ, 6 ਘੰਟੇ ਲਗਾਤਾਰ, ਦੋ ਪਹਿਰ, 6 ਘੰਟਿਆਂ ਦਾ ਦੋ ਪਹਿਰ ਹੁੰਦੇ ਨੇ, ਇੱਕ ਪਹਿਰ 3 ਘੰਟਿਆਂ ਦਾ, ਦੋ ਪਹਿਰਾਂ ਤੱਕ ਨਵਾਬ ਕਪੂਰ ਸਿੰਘ ਜੀ ਬੈਠੇ ਉੱਥੇ ਕੁਤਵਾਲੀ ਕਰਦੇ ਰਹੇ। ਉਧਰ ਲਾਹੌਰ ਸ਼ਹਿਰ ਵਿੱਚ ਜਿਵੇਂ ਜਿਵੇਂ ਖਬਰ ਪਹੁੰਚਣ ਲੱਗੀ, ਹਾਲੇ ਉਹ ਤਿਆਰੀ ਕਰਦੇ ਰਹਿ ਗਏ ਕਿ ਚੱਲ ਕੇ ਉਹਦੇ ਤੇ ਹਮਲਾ ਕਰਾਂਗੇ, ਉਹਨੂੰ ਪਕੜਾਂਗੇ। ਇਹਨੇ ਨੂੰ ਨਵਾਬ ਕਪੂਰ ਸਿੰਘ ਜੀ ਦੋ ਪਹਿਰ ਤੱਕ ਆਪਣੀ ਕੁਤਵਾਲੀ ਕਰਕੇ ਉੱਥੋਂ ਵਾਪਸ ਵੀ ਆ ਗਏ। ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਕਿ ਇਹ ਕੀ ਸਾਡੇ ਨਾਲ ਖੇਡ ਵਰਤ ਗਈ ਹੈ।
ਤੋ ਖਬਰ ਪੁਨੀ ਤੁਰਕ ਕਿਲੇ ਜੋ ਜਾਏ,
ਤਕਰੀਬਨ ਦੋ ਪਹਿਰਾਂ ਤੱਕ ਨਵਾਬ ਕਪੂਰ ਸਿੰਘ ਜੀ ਬੈਠੇ ਉੱਥੇ, ਨਵਾਬੀ ਵੀ ਕਰਦੇ ਰਹੇ ਤੇ ਕੁਤਵਾਲੀ ਵੀ ਕੀਤੀ ਤੇ ਉੱਥੇ ਜੇਲ੍ਹ ਦੇ ਵਿੱਚੋਂ 20 ਕੈਦੀ ਵੀ ਰਿਹਾ ਕਰਾ ਦਿੱਤੇ, ਛੁਡਾ ਦਿੱਤੇ। ਇਹ ਗੱਲ ਜਦੋਂ ਲਾਹੌਰ ਦੇ ਕਿਲੇ ਵਿੱਚ ਸੂਬੇ ਲਾਹੌਰ ਕੋਲ ਪਹੁੰਚੀ,
ਤੋ ਖਿਜਰ ਖਾਂ ਦੇ ਉਹ ਨਵਾਬ ਚੜਾਏ,
ਸੂਬੇ ਲਾਹੌਰ ਨੇ ਨਵਾਬ ਕਪੂਰ ਸਿੰਘ ਜੀ ਨੂੰ ਪਕੜਨ ਵਾਸਤੇ ਉਹਨਾਂ ਨੂੰ ਮਾਰਨ ਲਈ ਆਪਣਾ ਇੱਕ ਜਰਨੈਲ ਖਿਜਰ ਖਾਂ ਸੀ ਉਹਦਾ ਨਾਂ, ਉਹਨੂੰ ਚੜਾ ਦਿੱਤਾ।
ਛੇਤੀ ਜਾ ਕਰ ਲਿਓ ਫੜਾਏ,
ਜਾਓ ਜਾ ਕੇ ਛੇਤੀ ਨਾਲ ਫੜ ਲਓ ਕਪੂਰ ਸਿੰਘ ਨੂੰ, ਫੜ ਕੇ ਗ੍ਰਿਫਤਾਰ ਕਰਕੇ ਮੇਰੇ ਕੋਲ ਲੈ ਕੇ ਆਓ।
ਕਪੂਰ ਸਿੰਘ ਮੁੜ ਪਿੱਛੇ ਤਇਓ,
ਨਵਾਬ ਕਪੂਰ ਸਿੰਘ ਜੀ ਨੇ ਬੜੇ ਆਰਾਮ ਨਾਲ ਦੋ ਪਹਿਰ ਕੁਤਵਾਲੀ ਕੀਤੀ। ਜਦੋਂ ਵੇਖਿਆ ਵੀ ਸ਼ਾਮ ਜੀ ਹੋਣ ਲੱਗੀ ਹੈ, ਨਵਾਬ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਨੇ ਨਾਲ ਦੇ ਸਾਥੀਆਂ ਨੂੰ ਆਖਿਆ, ਚਲੋ ਖਾਲਸਾ ਜੀ ਹਰਨ ਭਰਨ ਹੋਈਏ, ਕੁਤਵਾਲੀ ਕਰ ਲਈ ਹੈ। ਤੁਰਕਾਂ ਨੂੰ ਦੱਸਣਾ ਸੀ ਕਿ ਜੇ ਅਸੀਂ ਕੁਤਵਾਲੀ ਕਰਨ ਤੇ ਆ ਜਾਈਏ ਤੇ ਕੇਵਲ 20 ਸਿੰਘਾਂ ਨੂੰ ਲੈ ਕੇ ਵੀ ਤੁਹਾਡੀ ਛਾਤੀ ਤੇ ਬਹਿ ਕੇ ਕੁਤਵਾਲੀ ਕਰ ਸਕਦੇ ਆ, ਨਵਾਬੀ ਵੀ ਕਰ ਸਕਦੇ ਆ, ਤੇ ਸਾਨੂੰ ਇਹ ਤੇਗਾਂ ਚਲਾਣੀਆਂ ਭੁੱਲੀਆਂ ਨੀ ਹਾਲੇ, ਸਾਡੀ ਇਹ ਸੂਰ ਵੀਰਤਾ ਸਾਡੇ ਖੂਨ ਵਿਚ ਹੈ। ਜਦੋਂ ਖੰਡੇ ਦੀ ਪੌਲ ਵਿਚੋਂ ਖਾਲਸੇ ਪੰਥ ਨੂੰ ਸਾਜਿਆ ਤੇ ਉਹ ਸੂਰ ਵੀਰਤਾ ਪੰਥ ਦੇ ਖੂਨ ਦੇ ਵਿਚ ਸੁਤੇ ਸਿੱਧ ਨਾਲ ਪੈਦਾ ਹੋਈ ਹੈ। ਨਵਾਬ ਕਪੂਰ ਸਿੰਘ ਜੀ ਨੇ ਉਸ ਵੇਲੇ ਨਾਲ ਦੇ ਸਾਥੀ ਸਿੰਘਾਂ ਨੂੰ ਲਿਆ ਔਰ ਉਥੋਂ ਵਾਪਸ ਫੇਰ ਪਿਛਾਂ ਨੂੰ ਆ ਗਏ।
ਨਗਾਰਨ ਡੱਗੇ ਲਾਏ ਮੁੜਿਓ,
ਨਗਾਰਾਂ ਨਾਲ ਲੈ ਕੇ ਗਏ ਸਨ ਧੌਂਸਾ, ਨਗਾਰੇ ਤੇ ਚੋਬ ਲਾਈ ਲਾਹੌਰ ਦੇ ਬਾਜ਼ਾਰ ਵਿਚ, ਨਗਾਰੇ ਤੇ ਚੋਬ ਲਾਉਂਦਿਆਂ ਨਿਸ਼ਾਨ ਚਲਾਉਂਦਿਆਂ ਵਾਪਸ ਮੁੜ ਆਏ।
ਹੋਏ ਬਾਹਰ ਸਿੰਘ ਰਲ ਗਏ ਉਹ ਚਾੜੀ,
ਹੁਣ ਜਦੋਂ ਇਕਦਮ ਲਾਹੌਰ ਚੋਂ ਬਾਹਰ ਨਿਕਲੇ ਤੇ ਜੰਗਲ ਵਿਚ ਸਿੰਘ ਜੰਗਲਾਂ ਦੇ ਸ਼ੇਰ ਨੇ, ਝਾੜਾਂ ਵਿਚ ਜਾ ਕੇ ਰਲ ਗਏ, ਪਿੱਛੇ ਉਹ ਲੱਭਦੇ ਰਹਿ ਗਏ ਵੀ ਨਵਾਬ ਕਪੂਰ ਸਿੰਘ ਕਿੱਧਰ ਗਿਆ, ਖੁਰਾ ਖੋਜ ਹੀ ਨਾ ਲੱਭਿਆ ਕਿ ਉਹ ਕਿੱਥੇ ਚਲੇ ਗਏ।
ਗਇਓ ਖੇਡ ਕਰ ਐਸ ਖਿਡਾਰੀ,
ਇਹੋ ਜੀ ਖੇਡ ਖੇਡੀ ਨਵਾਬ ਕਪੂਰ ਸਿੰਘ ਜੀ ਨੇ, ਬੜੇ ਖਿਡਾਰੀਆਂ ਵਾਂਗੂ ਇਹ ਸੂਰ ਵੀਰਤਾ ਦੀ ਖੇਡ ਖੇਡ ਕੇ ਆਏ।
ਇਸੀ ਪਾਂਤ ਗਏ ਕਿਛ ਦਿਨ ਬੀਤ,
ਇਸੇ ਤਰ੍ਹਾਂ ਨਵਾਬ ਕਪੂਰ ਸਿੰਘ ਜੀ ਵਾਪਸ ਆ ਗਏ। ਪੰਥ ਨੇ ਨਵਾਬ ਕਪੂਰ ਸਿੰਘ ਜੀ ਦਾ ਸਤਿਕਾਰ ਬੜਾ ਕੀਤਾ, ਕਹਿੰਦੇ ਕਮਾਲ ਦੀ ਬਾਤ ਕਰਕੇ ਆਏ ਨੇ, ਕੈਸਾ ਬਹਾਦਰੀ ਦਾ ਕਾਰਨਾਮਾ ਕਿ ਲਾਹੌਰ ਦੇ ਤਖ਼ਤ ਦੇ ਉੱਤੇ ਪਹਿਲੀ ਕਾਮਯਾਬੀ ਕਹਿ ਸਕਦੇ ਹਾਂ ਨਵਾਬ ਕਪੂਰ ਸਿੰਘ ਜੀ ਨੂੰ ਮਿਲੀ ਕਿ ਪਹਿਲੀ ਵਾਰ ਲਾਹੌਰ ਦੇ ਤਖ਼ਤ ਦੇ ਕੋਲ ਜਾ ਕੇ ਚਬੂਤਰੇ ਤੇ ਬਹਿ ਕੇ ਕੋਤਵਾਲੀ ਕਰਕੇ ਆਏ। ਪੰਥ ਚ ਬੜਾ ਸਤਿਕਾਰ ਹੋਇਆ। ਇਸੇ ਭਾਂਤ ਨਾਲ ਕੁਝ ਦਿਨ ਬਤੀਤ ਹੋਏ।
ਦੰਗਾ ਰਹੇ ਪੰਥ ਹਰ ਦਮ ਚੀਤ,
ਖਾਲਸੇ ਨੂੰ ਯੁੱਧ ਕਰਨਾ ਨੀ ਭੁੱਲਿਆ। ਜੇ ਖਾਲਸੇ ਨੇ ਆਰਾਮ ਦੇ ਨਾਲ ਇਹ 3-4 ਸਾਲ ਕੱਟੇ ਵੀ ਨੇ ਨਾ, ਤੇ ਇਨ੍ਹਾਂ 3 ਸਾਲਾਂ ਦੇ ਵਿਚ ਖਾਲਸੇ ਨੇ ਜੰਗ ਕਰਨ ਦੀ ਬਿਰਤੀ ਨਹੀਂ ਛੱਡੀ, ਉਹ ਉਸੇ ਤਰ੍ਹਾਂ ਬਣੀ ਰਹੀ। ਇਹੀ ਵਿਖਾਣਾ ਸੀ ਨਵਾਬ ਕਪੂਰ ਸਿੰਘ ਜੀ ਨੇ ਸੂਬੇ ਲਾਹੌਰ ਨੂੰ ਕਿ ਸਾਡੇ ਅੰਦਰ ਉਹੀ ਅਣਖਿਆਲ ਏ, ਉਹੀ ਜੰਗ ਕਰਨ ਦੀ ਬਿਰਤੀ ਹੈ। ਕਿਤੇ ਤੂੰ ਆਖੇ ਕਿ ਨਵਾਬੀ ਦੇ ਕੇ ਮੈਂ ਲਾਲਚ ਦਬਾ ਕੇ ਇਹਨਾਂ ਨੂੰ ਰੱਖ ਛੱਡਿਆ, ਇਹ ਨਵਾਬੀ ਨੂੰ ਅਸੀਂ ਨੀ ਕੁਝ ਸਮਝਦੇ, ਸਾਡੇ ਅੰਦਰ ਤਾਂ ਪਾਤਸ਼ਾਹੀ ਨੂੰ ਪ੍ਰਾਪਤ ਕਰਨ ਦਾ ਦਾਵਾ ਹੈ।
ਜੋ ਟਕਿਆਨ ਮੈਂ ਕਰੇ ਦੇਰ ਨਿਵਾਬ,
ਹੁਣ ਸਿੰਘਾਂ ਨੇ ਉਧਰ ਸੂਬੇ ਲਾਹੌਰ ਨੇ ਢਿੱਲ ਕਰਨੀ ਸ਼ੁਰੂ ਕਰ ਦਿੱਤੀ, ਸਿੰਘਾਂ ਕੋਲ ਟਕੇ ਲੇਟ ਭੇਜਣੇ, ਜਾਣ ਬੁੱਝ ਕੇ ਲੇਟ ਕਰ ਦੇਣੇ, ਤੇ ਜੇ ਕਿਤੇ ਸੂਬੇ ਲਾਹੌਰ ਨੇ ਟਕੇ ਲੇਟ ਭੇਜਣੇ।
ਸਿੰਘ ਖਾਏ ਲੁੱਟ ਮੁਲਕ ਸ਼ਿਤਾਬ,
ਸਿੰਘ ਉਸੇ ਵੇਲੇ ਪੰਜ ਜਥੇ ਬਣੇ ਹੋਏ ਸੀ ਸਿੰਘਾਂ ਦੇ, ਉਸੇ ਵੇਲੇ ਮੁਲਕ ਨੂੰ ਉਗਰਾਹਣ ਲੱਗ ਪੈਂਦੇ ਸੀ, ਤੇ ਫਿਰ ਮਜਬੂਰੀ ਵੱਸ ਹੋ ਕੇ ਸੂਬੇ ਲਾਹੌਰ ਨੂੰ ਫਿਰ ਦੁਬਾਰਾ ਟਕੇ ਭੇਜਣੇ ਪੈਂਦੇ ਸਨ। ਤੋ ਇਸ ਪ੍ਰਕਾਰ ਨਾਲ ਪੰਥ ਦਾ ਵਾਧਾ ਹੋ ਰਿਹਾ, ਖਾਲਸੇ ਪੰਥ ਦਾ ਵਾਧਾ ਹੋ ਰਿਹਾ, ਸਿੰਘਾਂ ਦੀ ਸੂਰਵੀਰਤਾ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ, ਹੌਸਲੇ ਬੁਲੰਦ ਹੁੰਦੇ ਚੱਲੇ ਜਾ ਰਹੇ ਨੇ। ਜੋ ਸੂਬੇ ਲਾਹੌਰ ਨੂੰ ਚੰਗੇ ਨਹੀਂ ਲੱਗ ਰਹੇ, ਉਨ੍ਹਾਂ ਦੇ ਦਿਲਾਂ ਨੂੰ ਇਹ ਗੱਲ ਭਾ ਨਹੀਂ ਰਹੀ, ਤੇ ਜਿਵੇਂ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਉਹ ਵੀ ਪੰਥ ਦੇ ਵਿੱਚ ਸ਼ਾਮਲ ਨੇ, ਸੇਵਾ ਕਰ ਰਹੇ ਨੇ, ਉਨ੍ਹਾਂ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।